सतगुर सच्चे पातशाह जी ने श्री गुरु ग्रंथ साहिब महाराज जी की बाणी विच जिथे नाम जपन बाणी पढ़न चंगे कर्म करने वास्ते मनुख नूं प्रेरिया है उथे वार वार ए भी हुक्म कीता है कि नाल दी नाल तू अरदास करी। क्यों? मनुख दी अकल नाल कीता होया पाठ ओनू मुक्त नहीं करा सकता। मनुख की अपनी अकल नाल कीती हुई सेवा बंदे नूं जन्म मरण तो मुक्त नहीं करा सकती। क्यों? साडी अकल विच स्वार्थ है, साडी अकल मत दे अंदर होमे हंकार है। क्योंकि मनुख सेवा उत्थे करदा है जिथे ओनूं कोई लाभ होवे, जिथे ओनूं कोई मान सत्कार मिले। जे मान सत्कार ना मिले सेवा बंद भी कर देती है। बहुत सज्जन ने मेरे जिन्हां नाल बहुत प्यार सत्कार है और मैं साथ संगत उन्हां नूं पुछदा हुंदा हुण तुसीं कैंप लाउणे बंद क्यों कर दिते। हरेक साल तुसीं आके कैंप लाउंदे सी, लंगर लाउंदे सी, भाई सरदार जी हुण बंद क्यों कर दिता है? तां मोस्टली उन्हां दा जवाब ए हुंदा है, कहिंदे भाई साहब जी छड्डो, लोक कदरे नहीं करदे। साडी समझ साडी मत विच सेवा ओ है जिथे लोग कदर करन। साडी मत विच सेवा ओ है जिथे दुनिया दे लोग कदर करन, साडा मान सत्कार करन। इसलिए साडी मत नाल कीती हुई सेवा, जपया होया नाम, कीता होया पुन दान, होमे हंकार स्वार्थ हुंदा है, ओ सानू रब दी दरगाह विच मुक्त नहीं करा सकदा। ताइयों पातशाह ने कहा गुरु दी मत मंगी। गुरु दी मत विच ए है वी जे कोई तुहाडा मान करे तां वी ठीक है, कोई ना करे तां वी ठीक है। सेवा करन वाला अपना राह नहीं बदलदा। जदों तुसी सेवा सिमरन रब दे मार्ग ते तुरोंगे, गुरु दी मत ए है भावे बुरा कहो भावे भला कहो, हम तन दियो है टार। सेवा करन वाले सेवा नहीं बदलते, भावे उन्हां नूं कोई माड़ा कवे भावे चंगा कवे, वो अपना रस्ता नहीं बदलते। ताइयों पातशाह कई बार हुक्मनामा भी बख्शदे। हजूर कहिंदे हर जन रब दे प्यारे जिहड़े राम नाम गुण गावे, जे कोई निंद करे हर जन की अपना गुण ना गवावे। वो अपना गुण अपना मार्ग अपना रस्ता नहीं छड्डदे, भावे कोई निंदिया भी करे, भावे उन्हां नूं कोई माड़ा भी कही जावे, पर वो अपना मार्ग नहीं छड्डदे, वो रब दे सेवा वाला मार्ग नहीं त्यागदे। इसलिए उन्हां दी सेवा प्रवान हो जांदी। गुरु दी मत ए है भावे तुहानूं कोई माड़ा भी कवे, तुसीं सेवा करनी ना छड्डो। भावे तुहानूं कोई चंगा ना भी कवे, पुन दान करना ना छड्डो, क्योंकि गुरु दी मत है। इसलिए सास संगत बंदे दी मत परफेक्ट नहीं है, उदे विच कोई ना कोई गलती, कोई औगण, कोई स्वार्थ हर बंदे विच रहिंदा है। कोई बंदा दावा नहीं कर सकदा दुनिया विच वी मैं कदे कोई गलती नहीं कीती। हर बंदे तो कोई ना कोई भुल हुंदी है, और संसार विच भुल्लां दी माफी बंदा बंदे नूं कदे भी नहीं दे सकदा। जे कोई बंदा परिया विच किसी की गलती माफ भी करदा है, तुहाडा तजर्बा रहेगा, वह कई कई सालों बाद भी सुना देंदे ने वी तैनू तो उदों पंचायत विच ऐ माफी मंगाई सी। पर रब दा मार्ग जिहड़ा है, रब दे कोलों कोई अपने कीती गलती गुनाह की माफी मंगे, रब उस गुनाह नूं माफ भी करदा है और उस कीते गुनाह की सजा भी नहीं उन्हूं दिंदा। ते साध संगत कई बार वड्डे वड्डे पाप करन वालियां नूं रब इन्ना बख्श दिंदा, उन्हां नूं संत बना दिंदा, उन्हां नूं उस मार्ग ते तोर दिंदा। इसलिए पातशाह ने कहा जदों माफी मंगनी है उदों रब कोलों तू रोज माफी मंगिया कर। मैं बाहर विदेशां च भी वेख्या, इत्थे भी तुसी वेखदे हो, दो वर्ड एक दिन विच लोग बहुत यूज करदे ने। सब तो वध दो शब्द बोलिया जांदा है, एक शब्द है लोग बार बार थैंक यू कहिंदे ने, थैंक्स कहिंदे ने, दूजा शब्द बहुत ज्यादा यूज किया जांदा है सॉरी। छोटे जे बच्चे नूं भी पहला पेरेंट्स सिखाउंदे ने बेटा थैंक यू करो, बेटा थैंक यू करो। वो एक सलीका है, एक समाज विच रहण दा बहुत सोहना तरीका है। उहदे नाल ऐ लगदा है वी इहनूं सेंस बहुत है, समझदार बहुत है। غلطی نہ بھی ہوے تاں بھی بندے نے سوری کہنا ہے، وہ باہر کہندے نے لوگ اس طرح۔ جے اے فارمیلٹی وچوں چک کے اپا ریئلٹی وچ لے آئیے تو شری گرو گرنتھ صاحب مہاراج دی بانی نے کہا تو سویرے اٹھ کے رب دا تھینکس کر، انہیں تینو سواس دتے نے، شریر دتا ہے، تندرستی دتی ہے، تینو رہن لے گھر پروار بچے دتے نے، او دا شکرانہ کر، تھینکس کر۔ تے جدو سارا دن لنگ جائے راتی سون لگیا رب کولوں سوری منگ لیا کر، معافی منگ لیا کر۔ کدی رب نے تینوں دنیا ویکھن لئی اکھاں دتیاں، اینا اکھاں نال سارا دن تو بہت کچھ ویکھیا، بہت کچھ برا وی ویکھیا، راتی سون لگیا معافی منگ لیا کر، سوری کہہ دیا کر، تو کرما تو چھٹ جائے گا، تینوں کرم نہیں بھوگنے پینے۔ رب نے بولن لئی زبان دتی ہے، لکھاں لوگ دنیا وچ گنگے پیدا کیتے نے، انہیں رب دا کی بگاڑ لیا؟ تینوں بولن لئی زبان دتی ہے، اس زبان نال تو سویر تو رات تک کنیاں گلاں کیتیاں نے، پڑھیا اس رب دی دتی زبان نال تو واہگرو نہیں اج کہہ سکیا، یاد کر کنی وار تو واہگرو کہے، راتی سون لگیا معافی منگی داتا، میں اس جیب نال سارا دن بولدا رہیا پر واہگرو نہیں کہہ ہویا، رب کولوں معافی منگ لیا کر تے جپیا کر ست نام سری واہگرو، تو کرما تو چھٹ جائے گا۔ تینوں رب نے پیر دتے چلن لئی، یہ بہت قیمتی تندرستی ہے، سارا دن انہاں پیراں نال تریا پھردا ہے، بھجیا پھردا ہے، اج تینوں رب دے دتے پیر تو بھلیا تر کے گردوارے نہیں جا سکیا، راتی سون لگیا معافی منگ لئی تے رب دی درگاہ وچ تو سرخرو ہو جائے گا، انہیں تینوں پیر دتے ترن واسطے۔ بابا فرید صاحب نے کہا دیکھو لتاں تو اوہی نے بندے دی، ساری عمر انہاں پیراں نال بھجے فرید ہے، اچیاں لمیاں پوڑیاں چڑھی دیاں نے، بندہ تھکدا ہے، کدے تسی کیلکولیٹ کر کے ویکھو اینی عمر وچ کنے ہزاراں میل تسی تر لے۔ ہن تاں بگیان دا ایک الیکٹریسٹی سسٹم تہاڈے موبائلاں وچ وی آ گیا، ایپس ہے، وہ تسی بٹن دب کے نا سوئچ آن کر کے جیب چ موبائل پا لو تاں شما تک جنہ تسی ترو گے تہاڈے موبائل اتنے آ جاندے وی اج اینے کلومیٹر تسی پیدل چلے ہو۔ اینا پیراں نال سینکڑے میل پیدل چل لیا، ہزاراں میل، لکھاں میل تو پیدل چل رہے ہیں، ایک دن یہی لتاں پیر تیرے چلن تو آوازار ہو جان گے، جنہاں لتاں نال تو وڈیاں وڈیاں پوڑیاں چڑھ لینا، پہاڑیاں چڑھ لینا، کدے تھکدا نہیں، ایک دن کول پیا پانی بھی ایں لگدا جویں کوساں دور پیا ہوئے، اودے واسطے بھی آواز مارنی پیندی ہے کسے تھی پت نوں، پتا پانی فڑا دے، پیا تا کول ہی ہے۔ ہزاراں لکھاں میل ترن والیاں لتاں اج کول پیا پانی چکن تو بھی آوازار نے، کدوں جدوں شریر بڈھا ہو جائے۔ رب نے تینوں ترن لئی پیر دتے، جے توں گرو گھر ول نہیں آیا اس تو معافی ضرور منگی، راتی سون لگے تو سرخرو ہو جائے گا۔ نہیں تم بابا فرید صاحب نے کیا فریدا انی نکی جنگی ہے، جنگی ہے کہندے لتاں نوں، کہندے کنی طاقت ہے، کنے ہزاراں میل تر لیا بھائی توں عمر چ، فریدا انی نکی جنگی ہے، تھل ڈونگر بابے اوم، اج فرید ہے کجڑا سہ کو ہاتھی اوم، اج کول پیا پانی دا کجا ہے لگدا بہت دور ہے، آواز دے کے کسے کولوں منگنا پیندا ہے، اتوں پہلاں کہ شریر بڈھا ہو جائے رب دا نام جپ، اس تو پہلاں تیری زبان بولن تو آوازار ہو جائے واہگرو کہ، اس تو پہلاں کہ تیرا شریر برد ہو جائے، لتاں تو چلنا اوکھا ہو جائے، رب دا نام جپ سیوا کر، اس تو پہلاں کہ بندیا موت آ جائے رسنا تو جپ ست نام سری واہگرو۔ یہ پادشاہ نے بانی چ لکھ کے دتا ہے، کہندے جب لگ جرا روگ نہیں آیا، آپاں سارے نے بڈھے ہونا ایک دن، شریر بڈھا ہونا ہے، کسے ورد ول ویکھو تہانوں یاد ہونا چاہیے بھائی ایداں دی حالت بڈھے ویلے اپنی بھی ہو سکتی، جب لگ جرا روگ نہیں آیا، جب لگ کال گرسی نہیں کایا، جب لگ بکل گئی نہیں بانی، پج لے دے من سارنگ پانی۔ واہگرو دا نام جپ بھائی، جس طرح دا توں بزرگ ہوئے کدے تو جوان سی اج بڈا ہو گیا تے جڑے جوان انہاں نوں سکھنا چاہیے کدے نسی وی بڈے ہون۔ ستگرو گرو گرنتھ صاحب مہاراج دی بانی نے کہا کیتے ہوئے کرماں دی معافی منگ لا تینوں لکھا نہیں دینا پئے گا۔ اکال پورکھ رب اگے روز ارداس کر کے کہ ہم ابگن پرے ایک گن نہیں امرت شاٹ دکھے ویکھائی مایا موہ پرم پہ پولے ست دھارا سے پریت لگائی ایک اتم پنت سنیوں گر سنگت تہ ملنت جم تراس مٹائی ایک کرداس پہاٹ کیرت کی گر رام داس رکھو شرنائی کتے کرما لے معافی منگی ہاتھ جوڑ کے کئی کہ داتا کام کرود لوب جھوٹ نندا انتے آپ شرابو اے بھیتر تین کو ڈارو اپن نکت بلاو۔ ایک پنکتی حضور نے ہور کئی کہنے رب نال لکھے دے صاحب جنا پہ جی تو اپنے کتے کرم گڑونا رہنے میں اینی سیوا کیتی اینا دھان کیتا اینا کچھ کیتا کہنے پاہی جڑے کرم ماڑے ہوئے او تو گنائے کدے اکال پورکھ رب نال لکھے وچ نہ پے جی رب جی میں بہت دان کیتا میرا حساب کرو کہنے جے لکھا لب رب کرن لگ جائے اپا کدے چھٹ نہیں سکدے کرنا کھن کھن دے اپا ایک ایک پل تے غلطی کر دیں لکھے کتے ہیں نہ چھٹی ہے کھن کھن پولن ہار بخشن ہار بخش لے نانک پار اتار ارداس کر تو بخشے جائے۔ ایک سادھو دی بھگتی پروان ہو گئی کہ رب پرگٹ ہویا تو خوش ہو کے رب کہنا بھائی تیری بھگتی پروان تو بہت کٹھن تپ کیتا اوکھے ہو کے چل منگ کی جائی گئے تو کہنے ہو رب نو کہنا بھی میرا حساب کر دیو رب وہ کہنا بھی نہیں جو تو منگنا منگ لے حساب نہ کروا کہنا نہیں جی جنی میں بھگتی کیتی نا وہ حساب دا جو بنتا وہ مینو دے دیو۔ رب کہنا بھی حساب نہ کر تو منگ لا جو تینو چاہید ہے پر تو اے نہ کہ جی میں تا جنی بھگتی کیتی ہے مینو وہ حساب نال جو میرا بنتا وہ دے دیو کہنا نہیں جی اے تا میرا بہت کچھ بنتا ہے مینو تو 40 سال ہو گئے بھگتی کردیا میں گھر بار چھڈیا ہوا بھکھے رہ کے بھگتی کیتی ہے گرمی سردی میہ نیڑی وچ میں بندگی نہیں چھڈی ہن تسی مینو کہندے جو منگنا منگ لا جو میرا بنتا ہے او دیو۔ رب نے کہا بھی حساب نہیں کری دا لکھا دین لگے بندہ چھٹ نہیں سکتا تو جو منگنا منگ لا تیرے تے خوش ہے کہنے جدو نہیں منیا او سادھو تو ادو پھر رب نے کہا چل پھر حساب ہی کر لیے جو تیرا 40 سالاں دا بندگی دا بندا ہے میہ نیری سردی گرمی تو بندگی کیتی ہے ناگا نہیں پایا چونکڑا مار کے بہندا رہیا سردی گرمی میہ وچ تو چونکڑا مار کے بھگتی کیتی ہے چل پھر حساب ہی کر لینے ہاں۔ کہنا جی حساب کر کے دیو میرا کی بندا ہے کہنے پھر رب نے کیا جڑے پتھر دی سل اتے تو روز چونکڑا مار کے بہندا سی نا کپڑا بچھا کے کہندے او پتھر دے وچ بھی جان ہے 40 سال تو پتھر تے چونکڑا مار کے بیٹھے چل 40 سال ہن مر کے پتھر بن تیرے اتے او جیو بیٹھے گا 40 سالاں بعد حساب کران گے۔ کہنا نہیں جی اے نہ کرو کہنے نہیں ہن تو 40 سال پتھر بن پہلا ہاتھ جوڑ کے کھلو گیا کہنا جی اے لکھا نہیں دے ہونا پادشاہ نے ایو گل بانی اندر کہی ہے رب کولوں حساب نہ منگن لگ جی تو کنے بھی چنگے کرم کریں تامی رب نو کہنے لکھے کتے نہ چھٹی ہے کھن کھن پولن ہار بخشن ہار بخش لے نانک پار اتار جدوں کوئی کہنا معاف کر دیو ادوں رب معاف کر دینا اے اودی وڈیائی ہے۔ راجے دی ریاست وچ ایک مستانہ فقیر پکڑیا گیا مستانہ سی او جڑی گل راجہ پچھے وہ الٹ جواب دے راجے نو لگا دوجی ریاست دا کوئی جسوس بندہ ہے جان بوجھ کے اس طرح کر رہا ہے۔ راجے نے منتری جو پچھن سپاہی جو پچھن الٹ جواب دے راجہ بہت غصے وچ آ گیا انہوں نے کہا پھانسی تے لٹکا دیو بندہ دوجی ریاست دا جسوس لگدا ہے انہوں پھانسی تے لٹکا دیو وہ تا مستانہ فقیر سی جدو فانسی تے لٹکاؤن لگے کہنے وہ رب نال گلاں کردا ہے میں کوئی ماڑا کرم تا کیتا نہیں مینوں فانسی دی سزا کیوں تا کہنے رب نے اونوں پھر جواب دیتا بھائی تیرا ایک کرم ہے جڑا بہت چھوٹی عمر وچ تو کیتا ہے ਉਹਦੇ ਕਰਕੇ ਸਾਰਾ ਚੱਕਰ ਚੱਲ ਗਿਆ, ਤੂੰ ਇਸ ਰਾਜੇ ਦੇ ਹੱਥ ਆ ਗਿਆ, ਹੁਣ ਤੈਨੂੰ ਫਾਂਸੀ ਦੇਣ ਲੱਗਾ। ਉਹ ਕਹਿੰਦਾ ਜੀ ਮੈਂ ਕਦੋਂ ਕਰਮ ਕੀਤਾ? ਕਹਿੰਦੇ ਰੱਬ ਨੇ ਉਹਦੀ ਸੁਰਤੀ ਵਿੱਚ ਵਿਖਾ ਦਿੱਤਾ, ਬਹੁਤ ਛੋਟੀ ਉਮਰ, ਬਾਲ ਅਵਸਥਾ, ਤਾਂ ਬਾਲ ਅਵਸਥਾ ਵਿੱਚ ਬਚਪਨ ਵਿੱਚ ਉਹਨੇ ਫੁੱਲਾਂ ਤੇ ਬੈਠੀ ਹੋਈ ਇੱਕ ਤਿਤਲੀ ਨੂੰ ਹੱਥ ਨਾਲ ਪਕੜ ਲਿਆ। ਬੱਚੇ ਕਈ ਵਾਰ ਖੇਡਦੇ ਨੇ, ਉਹ ਤਿਤਲੀ ਪਕੜ ਕੇ ਉਹਨੇ ਛੱਡੀ ਨਹੀਂ, ਨਾਲ ਫੁੱਲਾਂ ਤੋਂ ਇੱਕ ਕੰਡਾ ਤੋੜਿਆ, ਕੰਡਾ ਤੋੜ ਕੇ ਉਹ ਤਿਤਲੀ ਦੀਆਂ ਅੱਖਾਂ ਵਿੱਚ ਕੰਡਾ ਮਾਰਿਆ। ਕਹਿੰਦੇ ਉਹ ਤਿਤਲੀ ਮਰ ਗਈ। ਬਾਅਦ ਵਿੱਚ ਉਹ ਜਿਵੇਂ ਬੱਚਾ ਵੱਡਾ ਹੋਇਆ, ਮਸਤਾਨਾ ਹੋ ਗਿਆ, ਫਕੀਰ ਬਣ ਗਿਆ, ਸਾਧੂ ਬਣ ਗਿਆ, ਬੰਦਗੀ ਉਹਦੀ ਬਹੁਤ। ਕਹਿੰਦੇ ਹੁਣ ਉਹਨੂੰ ਰੱਬ ਦੱਸਦਾ ਵੀ ਭਾਈ ਤੂੰ ਬਚਪਨ ਵਿੱਚ ਪਾਪ ਕੀਤਾ ਸੀ, ਉਹਦੀ ਸਜ਼ਾ ਅੰਤ ਵੇਲੇ ਤੈਨੂੰ ਫਾਂਸੀ ਹੋਣ ਲੱਗੀ ਹੈ, ਤੂੰ ਕੋਈ ਮਾੜਾ ਕਰਮ ਨਹੀਂ ਕੀਤਾ, ਪਰ ਰਾਜੇ ਦੇ ਇਸ ਰਿਆਸਤ ਵਿੱਚ ਤੈਨੂੰ ਜਸੂਸ ਸਮਝ ਕੇ ਫਾਂਸੀ ਦੇਣ ਲੱਗੇ, ਕਿਉਂ? ਤੂੰ ਬਚਪਨ ਵਿੱਚ ਇੱਕ ਤਿਤਲੀ ਨੂੰ ਮਾਰਿਆ ਸੀ। ਕਹਿੰਦੇ ਉਹ ਰੱਬ ਨਾਲ ਫਿਰ ਆਕੜ ਪਿਆ, ਉਹਨੇ ਗੱਲ ਕਰਦੇ ਰੱਬ ਨੂੰ ਕਿਹਾ ਵੀ ਇਹ ਤਾਂ ਗਲਤ ਗੱਲ ਹੈ, ਮੈਂ ਤਾਂ ਪਾਪ ਬਚਪਨ ਵਿੱਚ ਕੀਤਾ, ਜਿਹੜਾ ਬਚਪਨ ਵਿੱਚ ਪਾਪ ਕੀਤਾ ਜਾਵੇ ਉਹਦਾ ਤਾਂ ਲੇਖਾ ਲੈਣਾ ਨੀ ਚਾਹੀਦਾ, ਉਹਦੇ ਬਾਰੇ ਤਾਂ ਸੋਝੀ ਨੀ ਸੀ ਮੈਨੂੰ, ਉਹਦੇ ਬਾਰੇ ਰੱਬ ਨੂੰ ਕਿਹਾ ਹਿਸਾਬ ਨੀ ਮੰਗਣਾ ਚਾਹੀਦਾ, ਉਹ ਤਾਂ ਮੈਂ ਬਚਪਨ ਵਿੱਚ ਕੀਤਾ, ਬਚਪਨ ਵਿੱਚ ਕੀਤੇ ਕਰਮਾਂ ਦਾ ਹਿਸਾਬ ਨੀ ਹੋਣਾ ਚਾਹੀਦਾ। ਤਾਂ ਰੱਬ ਨੂੰ ਕਹਿੰਦਾ ਰੱਬ ਜੀ ਹਿਸਾਬ ਕਰੋ, ਸਹੀ ਕਰੋ, ਹਿਸਾਬ ਕਰੋ, ਹਿਸਾਬ ਕਰੋ। ਤੇ ਕਹਿੰਦੇ ਏਦਾਂ ਕਹਿ ਰਿਹਾ ਸੀ, ਇੰਨੇ ਨੂੰ ਜਲਾਦ ਨੇ ਫੱਟਾ ਸੁੱਟ ਦਿੱਤਾ, ਗਲਾ ਕੁੱਟਿਆ ਗਿਆ, ਫਾਂਸੀ ਹੋ ਗਈ, ਜੀਵ ਬਾਹਰ ਆ ਗਈ, ਮਰ ਕੇ ਆਤਮਾ ਸਿੱਧੀ ਰੱਬ ਦੇ ਪੇਸ਼ ਹੋ ਗਈ, ਫਿਰ ਤਾਂ ਡਾਇਰੈਕਟ ਰੱਬ ਨਾਲ ਗੱਲ ਹੈ। ਕਹਿੰਦੇ ਪਰਮਾਤਮਾ ਦੇ ਸਾਹਮਣੇ ਸਿੱਧੀ ਆਤਮਾ ਹੋਈ, ਹੁਣ ਰੱਬ ਨੂੰ ਪੁੱਛਦਾ ਜੀ ਬਚਪਨ ਦੇ ਕੀਤੇ ਕਰਮ ਦੀ ਸਜ਼ਾ ਨਹੀਂ ਸੀ ਦੇਣੀ ਚਾਹੀਦੀ, ਰੱਬਾ ਤੂੰ ਹਿਸਾਬ ਗਲਤ ਕੀਤਾ, ਬਚਪਨ ਵਿੱਚ ਕੀਤੇ ਕਰਮ ਦੀ ਸਜ਼ਾ ਨਹੀਂ ਸੀ ਹੋਣੀ ਚਾਹੀਦੀ। ਅੱਗੋਂ ਰੱਬ ਨੇ ਜਵਾਬ ਪਤਾ ਕੀ ਦਿੱਤਾ, ਗੱਲ ਆਪਣੇ ਕੰਮ ਆਉਣ ਵਾਲੀ ਹੈ। ਰੱਬ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਮਸਤਾਨੇ ਫਕੀਰ ਨੂੰ ਸੱਜਣਾ, ਤੇਰੀ ਸਜ਼ਾ ਮਾਫ਼ ਹੋ ਜਾਣੀ ਸੀ, ਤੈਨੂੰ ਫਾਂਸੀ ਤੇ ਲੱਟ ਕੇ ਨਹੀਂ ਸੀ ਮਰਨਾ ਪੈਣਾ, ਪਰ ਤੂੰ ਉਸ ਐਨ ਮੌਕੇ ਤੇ ਵੀ ਫਾਂਸੀ ਵੇਲੇ ਕੋਈ ਗੱਲ ਮੇਰੇ ਨਾਲ ਕਰਦਾ ਰਿਹਾ, ਰੱਬਾ ਹਿਸਾਬ ਕਰ, ਹਿਸਾਬ ਕਰ, ਹਿਸਾਬ ਕਰ। ਕਹਿੰਦੇ ਹਿਸਾਬ ਤਾਂ ਹੋ ਚੁੱਕਾ ਸੀ, ਇਹੀ ਹਿਸਾਬ ਸੀਗਾ, ਜੇ ਤੂੰ ਇੱਕ ਵਾਰ ਵੀ ਕਿਤੇ ਕਹਿ ਦਿੰਦਾ ਨਾ ਵੀ ਬਚਪਨ ਵਿੱਚ ਮੇਤੋਂ ਜਿਹੜੀ ਭੁੱਲ ਗਲਤੀ ਹੋਈ ਹੈ ਰੱਬਾ ਤੂੰ ਵਿਖਾ ਦਿੱਤੀ ਹੈ, ਐ ਨਾ ਕਹਿੰਦਾ ਹਿਸਾਬ ਕਰ, ਰੱਬ ਨੂੰ ਐ ਕਹਿੰਦਾ ਰੱਬ ਜੀ ਮੈਨੂੰ ਮਾਫ਼ ਕਰੋ, ਮਾਫ਼ ਕਰੋ, ਹਿਸਾਬ ਕਰੋ ਨਾ ਕਹਿੰਦਾ, ਇਹ ਕਹਿੰਦਾ ਮੈਨੂੰ ਮਾਫ਼ ਕਰੋ, ਤੈਨੂੰ ਰੱਬ ਨੇ ਮਾਫ਼ ਕਰ ਦੇਣਾ ਸੀ। ਸਾਧ ਸੰਗਤ ਕਦੇ ਰੱਬ ਕੋਲੋਂ ਹਿਸਾਬ ਨਾ ਮੰਗਿਓ, ਮੈਂ ਬਹੁਤ ਕਰਮ ਕੀਤੇ, ਮੈਂ ਪਾਠ ਕੀਤੇ, ਮੈਂ ਆਹ ਕਰਮ ਕੀਤਾ, ਨਹੀਂ, ਜਦੋਂ ਮੰਗਣਾ ਰੱਬ ਕੋਲੋਂ ਸਿਰਫ ਮਾਫ਼ੀ ਮੰਗਣੀ ਹੈ। ਜਪ ਤਪ ਪੂਜਾ ਪਾਠ ਕਰਕੇ ਵੀ ਪਤਾ ਕਿਉਂ? ਕਿਉਂਕਿ ਸਾਡੀ ਬੁੱਧੀ, ਸਾਡੀ ਮਤ ਹਮੇਸ਼ਾ ਹੀ ਕੋਈ ਗਲਤੀ ਕਰਦੀ, ਅਸੀਂ ਪਰਫੈਕਟ ਨਹੀਂ, ਤਾਂਹੀਓ ਗੁਰੂ ਦੇ ਕੋਲੋਂ ਗੁਰਮਤ ਲੈਣ ਆਈ ਦੀ ਹੈ, ਤਾਂਹੀਓ ਰਹਿਰਾਸ ਦੇ ਪਾਠ ਵਿੱਚ ਪਾਤਸ਼ਾਹ ਨੇ ਸ਼ਬਦ ਸ਼ਾਮਲ ਕੀਤਾ ਹੈ, ਜੋ ਕਈ ਸਭ ਤੋਂ ਪਹਿਲਾਂ ਆ ਪੰਕਤੀਆਂ ਦੁਹਰਾ ਕੇ ਪੜਿਆ ਕਰ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ। ਇੱਕ ਵਾਰ ਪੜੋ ਸਾਰੇ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਰੱਬ ਨੂੰ ਕਹਿਣਾ ਪਾਤਸ਼ਾਹ ਅਸੀਂ ਜਪ ਤਪ ਕਰਦੇ ਹਾਂ ਵੀ ਸਾਡੇ ਕਰਮ ਨਹੀਂ ਮਿਲੇ, ਕਿਉਂ? ਬੰਦਾ ਖਿਨ ਖਿਨ ਤੇ ਗਲਤੀ ਕਰਦਾ, ਕੋਈ ਬੰਦਾ ਪਰਫੈਕਟ ਨਹੀਂ ਹੈ, ਕੋਈ ਬੰਦਾ ਪੂਰਾ ਨਹੀਂ ਹੋ ਸਕਦਾ, ਮਨੁੱਖ ਅਧੂਰਾ ਹੈ, ਸਾਰੀ ਦੁਨੀਆ ਇੰਪਰਫੈਕਟ ਹੈ, ਜੇ ਕੋਈ ਕਦੇ ਗਲਤੀ ਨਹੀਂ ਕਰਦਾ ਉਹ ਸਿਰਫ ਦੋ ਹਸਤੀਆਂ ਨੇ, ਇੱਕ ਸਤਿਗੁਰੂ, ਇੱਕ ਅਕਾਲ ਪੁਰਖ ਰੱਬ, ਨਹੀਂ ਤਾਂ ਬਾਕੀ ਸਾਰੀ ਦੁਨੀਆ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਰੱਬ ਤੇ ਗੁਰੂ ਕਦੇ ਗਲਤੀ ਨਹੀਂ ਕਰਦੇ, ਹਰ ਬੰਦਾ ਦੁਨੀਆ ਵਿੱਚ ਭੁੱਲ ਕਰਦਾ। ਫਿਰ ਸਾਧ ਸੰਗਤ ਕਈਆਂ ਨੂੰ ਭੁਲੇਖਾ ਰਹਿੰਦਾ ਕਿ ਜੀ ਆਹ ਜੱਗ ਮਿੱਠਾ, ਅਗਲਾ ਕਿਸੇ ਨੇ ਠੱਗ, ਕਿਹੜਾ ਕਿਸੇ ਨੇ ਵੇਖਿਆ, ਕਿਉਂ ਅਸੀਂ ਜ਼ਿਆਦਾ ਹੁਣ ਪੜ੍ਹ ਲਿਖ ਗਏ, ਫਰਕ ਵੀ ਕਰੀਦਾ, ਅੱਗੇ ਕਿਹੜਾ ਕਿਸੇ ਨੇ ਵੇਖਿਆ ਜੀ, ਆ ਜੱਗ ਮਿੱਠਾ, ਅਗਲਾ ਕਿਸੇ ਡਿੱਠਾ, ਖਾਓ ਪੀਓ ਮੌਜਾਂ ਕਰੋ, ਇਟ ਡਿੰਕ ਐਂਡ ਵੀ ਮੈਰੀ, ਨੋਟ ਇਟ ਡਿੰਕ ਐਂਡ ਵੀ ਮੈਰੀ, ਖਾਣ ਪੀਣ ਮੌਜਾਂ ਕਰਨ ਲਈ, ਐਸ਼ ਕਰਨ ਲਈ ਸਰੀਰ ਨਹੀਂ ਮਿਲਿਆ ਹੋਇਆ, ਜਦੋਂ ਆ ਜੀਵਨ ਸਰੀਰ ਦੀ ਗੱਲ ਗੁਰੂ ਕੋਲੋਂ ਸੁਣੋਗੇ, ਹੁਣੇ ਤੁਸੀਂ ਪਾਠ ਵਿਚ ਸੁਣਿਆ, ਜਦੋਂ ਭੋਗ ਤੋਂ ਬਾਅਦ ਆਨੰਦ ਸਾਹਿਬ ਹੋਇਆ, ਉਹਦੇ ਵਿਚ ਪਾਤਸ਼ਾਹ ਨੇ ਕਿਹਾ ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰਾਂ, ਜਾ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਜਿਹਨੇ ਆ ਤੇਰਾ ਸਰੀਰ ਇੰਨਾ ਸੋਹਣਾ ਬਣਾਇਆ ਤੰਦਰੁਸਤ, ਤੂੰ ਕਦੇ ਉਹਨੂੰ ਮਨ ਚ ਨੀ ਵਸਾਇਆ, ਉਹਨੇ ਤੈਨੂੰ ਅੱਖਾਂ ਦਿੱਤੀਆਂ, ਬੋਲਣ ਲਈ ਜੀਭ ਦਿੱਤੀ, ਤੁਰਨ ਲਈ ਪੈਰ ਦਿੱਤੇ, ਖਾਣ ਲਈ ਹੱਥ ਦਿੱਤੇ, ਕਮਾਈ ਕਰਨ ਲਈ ਹੱਥ ਦਿੱਤੇ, ਰੱਬ ਦਾ ਸ਼ੁਕਰਾਨਾ ਕਰ, ਜਿਨ੍ਹਾਂ ਕੋਲੋਂ ਰੱਬ ਖੋ ਲੈਂਦਾ ਉਹਨਾਂ ਨੂੰ ਪੁੱਛ ਕੀ ਕੀਮਤ ਹੈ, ਜਿਨ੍ਹਾਂ ਨੂੰ ਰੱਬ ਗੁੰਗੇ ਬਣਾ ਦਿੰਦਾ ਪੁੱਛੋ ਉਹਨਾਂ ਨੂੰ ਕੀ ਕੀਮਤ ਹੈ, ਜਿਨ੍ਹਾਂ ਕੋਲੋਂ ਰੱਬ ਨੇ ਅੱਖਾਂ ਖੋ ਲਈਆਂ ਪੁੱਛੋ ਉਹਨਾਂ ਨੂੰ ਕੀ ਕੀਮਤ ਹੈ। ਇਸ ਲਈ ਭਾਈ ਤੈਨੂੰ ਇੰਨਾ ਕੁਝ ਦਿੱਤਾ ਹੈ, ਤੂੰ ਰੱਬ ਦਾ ਸ਼ੁਕਰਾਨਾ ਕਰ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਜਿਹਨੇ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ ਉਹਨੂੰ ਮਨ ਵਿਚ ਨੀ ਵਸਾਉਣ। ਰਹੀ ਗੱਲ ਆ ਜੱਗ ਮਿੱਠਾ ਅਗਲਾ ਕਿਨੇ ਡਿੱਠਾ, ਅੱਗੇ ਕਿਸੇ ਨੇ ਵੇਖਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ, ਤੁਹਾਨੂੰ ਅੱਗੇ ਵਾਲੀ ਕਹਾਣੀ ਵੀ ਸਮਝ ਆ ਜਾਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਤ੍ਰੈ ਕਾਲ ਉਪਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿਚ ਸਾਡੇ ਜਨਮ ਤੋਂ ਪਹਿਲਾਂ ਦੀ ਕਹਾਣੀ ਵੀ ਮੌਜੂਦ ਹੈ, ਆਪਾਂ ਪਹਿਲਾਂ ਕਿੱਥੇ ਸੀ, ਜਨਮ ਤੋਂ ਲੈ ਕੇ ਮਰਨ ਤੱਕ ਦੀ ਕਥਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹੈ। ਆਪਾਂ ਕੀ ਕਰਨਾ ਹੈ, ਕਰਨਾ ਕੀ ਚਾਹੀਦਾ, ਸਰੀਰ ਕਾਹਦੇ ਲਈ ਮਿਲਿਆ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾ ਵੈਸਣ ਆਈਏ ਪਾਈਏ, ਤੂੰ 84 ਲੱਖ ਜੂਨਾ ਚੋ ਸ੍ਰੇਸ਼ਟ ਰੱਬ ਨੇ ਬਣਾਇਆ, ਇਸ ਲਈ ਭਾਈ ਤੇਰੀ 84 ਲੱਖ ਜੂਨਾ ਸਰਦਾਰੀ ਹੈ, ਤੂੰ ਇਸ ਧਰਤੀ ਤੇ ਚੰਗੇ ਕੰਮ ਕਰਨ ਵਾਸਤੇ। ਮਰਨ ਤੋਂ ਬਾਅਦ ਕੀ ਹੋਣਾ, ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਜਿਹਨੂੰ ਭੁਲੇਖਿਆ ਅੱਗੇ ਕਿਹੜਾ ਕਿਸੇ ਨੇ ਵੇਖਿਆ। ਜਦੋਂ ਤੁਸੀਂ ਜਨਮ ਤੋਂ ਪਹਿਲਾਂ ਦੀ ਕਥਾ ਪੜੋਗੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਲਿਖਿਆ, ਆ ਤੇਰੀ ਸਰੀਰ ਦੀ ਉਮਰ ਪਰਫੈਕਟ ਨਹੀਂ ਹੈ, ਤੇਰੀ ਉਮਰ ਇਹ ਪੂਰੀ ਨਹੀਂ ਹੈ ਜਿਹੜੀ ਤੂੰ ਦੱਸ ਰਿਹਾ ਲੋਕਾਂ ਨੂੰ, ਮੈਂ 30 ਸਾਲ ਦਾ ਹੋ ਗਿਆ ਜੀ, 40 ਸਾਲ ਦਾ ਹੋ ਗਿਆ ਜੀ, 50 ਸਾਲ ਦਾ ਹੋ ਗਿਆ ਜੀ, ਹੁਣ ਮੈਂ 55-60 ਸਾਲ ਦਾ ਹੋ ਗਿਆ, ਇਹ ਤੇਰੀ ਉਮਰ ਸਹੀ ਨਹੀਂ ਹੈ ਭਾਈ। ਪਾਤਸ਼ਾਹ ਫਿਰ ਕਿੰਨੀ ਉਮਰ ਹੈ, ਕਹਿੰਦੇ ਰੱਬ ਨੇ ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਨਾ, ਤੂੰ ਉਦੋਂ ਤੂੰ ਇਸ ਧਰਤੀ ਤੇ ਆਇਆ ਹੋਇਆ, ਆ ਤਾਂ ਤੇਰੇ ਇਸ ਜਨਮ ਦੀ ਉਮਰ ਹੈ ਜਿਹੜੀ ਤੂੰ ਇੱਥੇ ਜਨਮ ਲਿਆ, ਜਿਹੜੀ ਤੈਨੂੰ ਸੋਝੀ ਹੈ, ਇਹ ਤਾਂ ਰੱਬ ਨੇ ਪਿਛਲੇ ਸਾਰੇ ਜਨਮਾਂ ਦਾ ਐਂ ਡਿਲੀਟ ਮਾਰਿਆ ਹੋਇਆ, ਤੈਨੂੰ ਯਾਦ ਨਹੀਂ ਹੈ ਕੁਝ ਵੀ। ਜੇ ਬੰਦੇ ਨੂੰ ਪੂਰਵਲੇ ਜਨਮਾਂ ਦੀਆਂ ਗੱਲਾਂ ਯਾਦ ਰਹਿਣ ਲੱਗ ਪੈਣ, ਇੱਥੇ ਝਗੜੇ ਨਾ ਮੁੱਕਣ ਦੁਨੀਆਂ ਚ, ਬੰਦਾ ਆ ਕੇ ਦੂਜੇ ਪਿੰਡ ਦਾਵਾ ਕਰਨ ਲੱਗ ਜਾਏ ਵੀ ਆਹ ਪਿਛਲੇ ਜਨਮ ਚ ਮੇਰੀ ਜ਼ਮੀਨ ਹੈ। ਔਰ ਜੇ ਬੰਦੇ ਨੂੰ ਯਾਦ ਰਹਿਣ ਲੱਗ ਜਾਏ ਵੀ ਮੈਂ ਅੱਗੇ ਜਨਮ ਫਲਾਨੇ ਪਿੰਡ ਲੈਣਾ, ਤਾਂ ਪਾਤਸ਼ਾਹ ਕਹਿੰਦੇ ਝਗੜਾ ਤਾਂ ਵੀ ਨਹੀਂ ਮੁੱਕ ਸਕਦਾ। ਪਤਾ ਕਿਉਂ, ਇਹ ਬੰਦਾ ਇੰਨਾ ਲੋਭੀ ਹੈ, ਮਰਨ ਤੋਂ ਪਹਿਲਾਂ ਪਹਿਲਾਂ ਸਭ ਕੁਝ ਵੇਚ ਕੇ ਉਹ ਪਿੰਡ ਜਾ ਕੇ ਦੱਬ ਕੇ ਆਜੂਗਾ ਵੀ ਮੈਂ ਉੱਥੇ ਜਨਮ ਲੈਣਾ। ਕਿਛ ਖੱਜ ਹੈ, ਕਿਛ ਧਰ ਜਾਈ ਹੈ, ਜੇ ਬਹੁਤ ਦੁਨੀਆਂ ਆਈ ਹੈ, ਜੇ ਪਤਾ ਲੱਗ ਜਾਏ ਨਾ ਫਲਾਨੇ ਪਿੰਡ ਹੁਣ ਮੈਂ ਜਨਮ ਲੈਣਾ, ਇੱਥੋਂ ਪਹਿਲਾਂ ਵੇਚ ਕੇ ਤੁਸੀਂ ਪੈਸੇ ਉੱਥੇ ਦੱਬ ਦਿਓ। ਔਰ ਜੇ ਯਾਦ ਰਹਿ ਜਾਏ ਵੀ ਪਿਛਲੇ ਜਨਮ ਚ ਕਿੱਥੇ ਸੀ, ਤਾਂ ਭਾਈ ਉਹ ਪਿੰਡ ਜਾ ਕੇ ਝਗੜਾ ਪਾ ਲਾਂਗੇ, ਆਹ ਤਾਂ ਜ਼ਮੀਨ ਮੇਰੀ, ਕੋਠੀ ਮੇਰੀ ਹੈ। ਇੱਦਾਂ ਰੱਬ ਕੀ ਕਰਦਾ, ਜਨਮ ਤੋਂ ਬਾਅਦ ਜਦੋਂ ਆਤਮਾ ਨੂੰ ਨਵਾਂ ਸਰੀਰ ਦਿੰਦਾ, ਉਦੋਂ ਸਭ ਕੁਝ ਡਿਲੀਟ ਮਾਰ ਦਿੰਦਾ, ਕੋਈ ਚੀਜ਼ ਚੇਤੇ ਨਹੀਂ ਰਹਿੰਦੀ ਵੀ ਕਿੱਥੇ ਸੀ, ਤੁਹਾਨੂੰ ਕੋਈ ਗੱਲ ਯਾਦ ਨਹੀਂ ਰਹੇਗੀ ਕਿ ਪਿਛਲੇ ਜਨਮ ਵਿੱਚ ਆਪਾਂ ਕੀ ਸੀ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਕੀੜਿਆਂ ਦੇ ਪਤੰਗਿਆਂ ਦੇ ਤੂੰ ਲਏ ਨੇ, ਇੱਕ ਦਿਨ ਵਿੱਚ ਕਈ ਕਈ ਵਾਰ ਉਹ ਪਤੰਗਿਆਂ ਨੂੰ ਮਰ ਮਰ ਕੇ ਫਿਰ ਜੀਣਾ ਪੈਂਦਾ। ਕਈ ਜਨਮ ਭੈ ਕੀਟ ਪਤੰਗਾ, ਕੀੜੇ ਕਹਿੰਦੇ ਜਿਹੜੇ ਮਿੱਟੀ ਚ ਪੈਦਾ ਹੁੰਦੇ, ਆਪਾਂ ਖੇਤ ਬੋਨੇ ਜਦੋਂ ਹਾਲਿਆਂ ਨਾਲ ਤਵੀਆਂ ਨਾਲ ਵੇਖਦੇ ਪਿੱਛੇ ਕਿੰਨੇ ਕੀੜੇ ਪੈਦਾ ਹੁੰਦੇ, ਮਗਰ ਉਹ ਖਾਂਦੇ ਰਹਿੰਦੇ ਜਾਨਵਰ। ਸਤ ਸੰਗਤ ਇਹ ਕਈ ਕਰੋੜਾਂ ਜਨਮ ਇੱਦਾਂ ਹੁੰਦੇ ਧਰਤੀ। ਪਾਤਸ਼ਾਹ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ। ਕਿੰਨੇ ਜਨਮ ਤਾਂ ਤੂੰ ਦਰਖਤ ਬਣ ਕੇ ਖੜਾ ਰਿਹਾ ਜ਼ਮੀਨ ਚ, سب کچھ بنا کے پھر بادشاہ نے اگلی گل کہی، کئی جنم ہے ور ورکھ جویو، مل جگدیس ملن کی وریا، چرنکال دے سنجریا. بڑے سمے بعد مانس دہی ملی ہے، اچ تو بول بھی سکدا، تر بھی سکدا، سوچ بھی سکدا، پلا چنگا ماڑا وچار سکدا، اس جنم وچ جپ لیا کر پھر ستنام سری واہگرو. کو گج کے ستنام سری واہگرو. کیوں بھائی؟ اے شریر ہن سریشٹ ملیا، اپاں گردوارے بہ سکدے مانس دہی چ، کوئی ہور جون وچ ایتھے کوئی بلی اندر آ جائے، کوئی کتا آ جائے، تسی بڑن دیو گے گردوارے مندر؟ ہوئے نہیں سکدا. مانس دہی آ جیہدے وچ اینی سہولت. اس لیے بھائی جپ ست نام سری واہگرو، مل جگدیش مل کی بری، چرنکال دے سنجریا. جدوں اے دہی مل گئی، ہن بادشاہ نے کیا کرنا؟ کی وہ بھی گرو کولوں پوچھ، ایس دھرتی اتنے تو پلا کرنا آیا، وچ دنیا سیو کمائی ہے، جنی دیر سا ہے سیوا کما جا، جنی دیر سا ہے کسی دا پلا کر، منکھتا واسطے سو. تیرے اندروں انسانیت نہیں مرنی چاہیے، دوجے دا دکھ ویکھ کے تیرا دل پگھل جانا چاہیے، پھر تو دھرمی آ. جے تیرے اندر دیا نہیں، کسی دے دکھ ویکھ کے خوش ہو رہا، پھر تو رب دی درگاہ چ لکھا دے گا. جے تو کسے دا ماڑا کر کے خوش ہو رہے ہیں، تیرا پلا نہیں کدے ہو سکتا. کیوں؟ تو دوجے دا برا سوچنا ہے، تینوں وہ بھگنا پینا. ہن بادشاہ نے پھر اتوں اگلی گل کہی، بھائی جدوں شریر چھڈ جانا ہے، پھر جنم تو لے کے مرن تک دے کتنے کرم نال جان گے، ہور نہیں کچھ نال جان. جو کوئی تمہیں درشٹمان نظر آ رہا ہے، اتنے چھڈ کے جانا ہے. جنی دیر شریر وچ ہے زمین میری ہے، شریر مرن تو بعد وہ کاغذ تمہیں ایکو ہی لاؤنا پیندا ہے، ڈیتھ سرٹیفکیٹ لا دیو، سارا کچھ بدل جانا. بندے کی زندگی کاغذوں کے سرتے کھڑی ہے. تسی کدے بہت گہرائی نال سوچ کے ویکھو، جیڑا بندہ اتنا دعویٰ کری جاندا میں میرے کول آ کچھ ہے، میرے کول آ کچھ ہے، کنی ہومے نال بھرے، ان پوچھ کے ویکھو تیری زندگی کا آدھار کی ہے؟ کاغذ. کاغذ تو پانی چ پا دیو بل جاندا ہے. تسی کہو گے آدھار کاغذ کیویں؟ سات سنگت جدوں بھی تمہیں کوئی چیز دنیا میں سرٹیفائی کرنی پائے گی، ادو ایک چیز ہے، کاغذ منگے جان گے. پروف کرو تو کاغذ منگے جان گے. میں فلانے کا پتر ہے، فلانا میرا ماں پیو ہے، فلانا آ میرا پنڈ ہے، یہ سدھ کرنے لئے بھی تمہیں کاغذ دینا پینا ہے. کوئی بندہ چیلنج کر سکتا ہے؟ یہ چہرے والا بندہ تو فلانے پنڈ بھی ہے جی، یہ ساڈا نہیں ہے بندہ. تمہیں پروف کرنا پائے گا. کدے نال کرو گے؟ کاغذوں. گرمکھ پیارے ویر جی بیٹھے نے، راجوان سنگھ، بلوندر سنگھ، تسی کنیڈا رہندے ہو، اتھے جدوں بھی وہ گڈی روکدے نے تو کچھ نہیں پوچھن گے، کاغذ دیو، لائسنس دکھاؤ. وہ تہاڈے کولوں تہاڈی انشورنس کاغذ، کاغذ نال ہی سب کچھ ہے، سب کچھ کاغذ دے سر تے زندگی ہے. کوئی بندہ چیلنج کردا ہے آ زمین تیری نہیں، کدے نال سدھ کرو گے؟ کاغذوں نال. کوٹھی میری ہے، کاغذوں نال سدھ کرو گے. اتوں تک تسی ایئرپورٹ انٹر ہونا ہے، وہ تمہیں لنگن نہیں دیں گے، کہیں آئی ڈی دکھاؤ، تا چہرہ ملا بندہ ہے وہی. بنا کاغذ تو تسی ٹریول نہیں کر سکتے، بنا کاغذ تو کتنے انٹر نہیں کر سکتے. بندے دی زندگی کاغذ دے سر تے کھڑی ہے، کاغذ آدھار ہے. اور بادشاہ نے بچن کہ پلیا، تیری زندگی دی کاوی پائے، تیرا تا جیون کاغذ آدھار ہے، تو رب دا شکر انا کر، تینو انا کچھ دیتا ہویا رب نے، تو مان ہنکار نہ کر. تیرے کیتے ہوئے کرما دا حساب رب دے کول لکھیا جا رہا ہے، او دے کول بھی کاغذ ہے، او کاغذوں تے جو تم کر رہے ہیں سب کچھ لکھیا جا رہا ہے. جتن دنیا تو جانے انہیں پوچھنا ہے. بہت بندے کہنے جی اگے کون ہے، اپنے آپ آپ ہی آپ کہی جانے، اگے کہڑا جی کو پچھن والا، اگے رب بیٹھا ہے. ایتھے آپ ہوں بیٹھے نا، تہاڈی ہوں بائی سنیپ پکچر جیڑی ہے نا، وہ رب دے کول لکھی جا رہی ہے. کنا سما ستسنگ چ بیٹھا، کنا سما گلاں چ بیٹھا، کنا سما نندیا چگلی کیتی، کنا سما کچھ، سب کچھ لکھیا جا رہا، 24 گھنٹے 24 آور. इनू पातशाह ने कहा चंगियाईया बुरियाईया श्लोक विच वाचै धर्म अधूर ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆ ਹੁਣ ਵਾਚ ਹੋ ਰਿਹਾ ਨਾ, ਰਿਕਾਰਡ ਹੋ ਰਿਹਾ, ਆ ਦੁਨਿਆਵੀ ਕੈਮਰਾ, ਸਾਰਿਆਂ ਦੀ ਮੂਵੀ ਬਣਾ ਲਿਓ। ਬੰਦਾ ਮੁੱਕਰ ਸਕਦਾ ਵੀ ਮੈਂ ਇੱਥੇ ਬੈਠਾ ਨੀ ਸੀ ਵੀਰੋ ਵਾਲ, ਤੁਹਾਡੀ ਫੋਟੋ ਜਾ ਰਹੀ ਹੈ ਵਿੱਚ, ਰਿਕਾਰਡ ਹੋ ਗਿਆ। ਇਹ ਡਿਲੀਟ ਹੋ ਸਕਦੇ ਨੇ, ਪਰ ਰੱਬ ਦਾ ਲੱਗਾ ਹੋਇਆ ਅੰਦਰ ਆਤਮ ਵਿੱਚ ਪਿਆ ਕੈਮਰਾ ਕਦੇ ਡਿਲੀਟ ਨਹੀਂ ਹੋਣਾ, ਉਹ ਅੰਦਰ ਸੋਚੀਆਂ ਹੋਈਆਂ ਕੀਤੀਆਂ ਹੋਈਆਂ ਗੱਲਾਂ ਵੀ ਲਿਖ ਰਿਹਾ। ਇਸ ਲਈ ਜਦੋਂ ਬੰਦਾ ਸੰਸਾਰ ਤੋਂ ਜਾਂਦਾ, ਉਹਦੇ ਨਾਲ ਉਹਦੇ ਕੀਤੇ ਹੋਏ ਕਰਮ ਜਾਂਦੇ ਨੇ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਉਹ ਨਾਲ ਜਾਂਦੇ। ਜਪਜੀ ਸਾਹਿਬ ਤੁਸੀਂ ਪੜ੍ਹ ਕੇ ਆਏ ਹੋ, ਆ ਪੰਕਤੀ ਪੜ੍ਹਿਓ, ਤੁਹਾਨੂੰ ਕਲੀਅਰ ਹੋ ਜਾਏਗੀ ਗੱਲ। ਹਜ਼ੂਰ ਨੇ ਬਚਨ ਕਹਿ ਕੋ ਗੱਲਾਂ ਕਹਿਣ ਦੀਆਂ ਨੀ ਕੱਲੀਆਂ, ਸੱਚਾਈ ਹੈ ਮਹਾਰਾਜ ਕਿਹੜੀ, ਕਹਿੰਦੇ ਪੁੰਨ ਤੇ ਪਾਪ ਨਾਲ ਜਾਂਦੇ। ਪੁੰਨੀ ਪਾਪੀ ਆਖਣ ਨਾਹੇ, ਇਹ ਪੌੜੀ ਸ਼ੁਰੂ ਹੁੰਦੀ ਹੈ, ਭਰੀ ਹੈ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਖੇ, ਮੋਤ ਪਲੀਤੀ ਕੱਪੜ ਹੋਏ ਦੇ, ਸਾਬੁਣ ਲਈਏ ਉਹ ਧੋਏ ਭਰੀਏ, ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ। ਉਹ ਤੋਂ ਬਾਅਦ ਪੰਕਤੀ ਆਉਂਦੀ, ਪੁੰਨੀ ਪਾਪੀ ਆਖਣ ਨਾਹੇ, ਪੜੋ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਵੀ ਜਾਪੇ ਹੀ ਖਾਓ। ਜੋ ਤੂੰ ਕਰ ਰਿਹਾ ਲਿਖਿਆ ਜਾ ਰਿਹਾ, ਔਰ ਲਿਖੇ ਹੋਏ ਕਰਮ ਤੈਨੂੰ ਹੀ ਖਾਣੇ ਪੈਣਗੇ, ਕੀਤਾ ਹੋਇਆ ਪਾਪ ਤੈਨੂੰ ਲਿਖਾ ਦੇਣਾ ਪੈਣਾ, ਤੈਨੂੰ ਹੀ ਤੇਰਾ ਖਾਣਾ ਪੈਣਾ। ਇੱਕ ਬਹੁਤ ਵੱਡਾ ਦਾਨੀ ਰਾਜਾ ਹੋਇਆ ਅਜੇ, ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹੈ। ਉਸ ਰਾਜੇ ਨੇ ਬਹੁਤ ਦਾਨ ਕੀਤਾ, ਬੜਾ ਵੱਡਾ ਦਾਨੀ ਸੀ, ਉਹਨੂੰ ਦਾਨ ਦਾ ਹੰਕਾਰ ਹੋ ਗਿਆ, ਮੇਰੇ ਵਰਗਾ ਦਾਨੀ ਕੌਣ ਹੋਣਾ, ਮੈਂ ਤਾਂ ਸਵੇਰੇ ਅੰਨ ਜਲ ਵੀ ਉਦੋਂ ਗ੍ਰਹਿਣ ਕਰਦਾ ਜਦੋਂ ਮੈਂ ਦਾਨ ਦੇ ਦਾਂ ਲੋਕਾਂ ਨੂੰ। ਉਹਦੇ ਮਹਿਲਾਂ ਮਗਰ ਬਹੁਤ ਮੋਹਰੇ ਬੰਦੇ ਖੜ ਜਾਣੇ ਸਵੇਰੇ ਦਿਨ ਚੜ੍ਹਦਿਆਂ, ਉਹਨੇ ਅੰਨ ਜਲ ਮੂੰਹ ਸੱਚਾ ਉਦੋਂ ਕਰਨਾ ਜਦੋਂ ਭਿਖਾਰੀਆਂ ਨੂੰ ਦਾਨ ਦੇ ਦੇਣਾ। ਬੜੀ ਜੈ ਜੈਕਾਰ ਹੋਈ, ਚਰਚਾ ਹੋਈ, ਬਹੁਤ ਵੱਡਾ ਦਾਨੀ ਰਾਜਾ ਜੀ, ਸਵੇਰੇ ਉੱਠ ਕੇ ਪਾਣੀ ਵੀ ਨੀ ਪੀਂਦਾ, ਪਹਿਲਾਂ ਦਾਨ ਕਰਦਾ। ਜਦੋਂ ਦੀ ਬਹੁਤ ਵਡਿਆਈ ਹੋਈ, ਹੰਕਾਰ ਹੋ ਗਿਆ, ਰੱਬ ਦਾ ਨਾਮ ਭੁੱਲ ਗਿਆ, ਕਿਉਂਕਿ ਵਡਿਆਈਆਂ ਜਿਹੜੀਆਂ ਨੇ ਉਹ ਰੱਬ ਤੋਂ ਦੂਰ ਕਰ ਦਿੰਦੀਆਂ ਕਈ ਵਾਰ। ਜਦੋਂ ਉਹਨੂੰ ਮਾਣ ਹੰਕਾਰ ਹੋ ਗਿਆ, ਇੱਕ ਦਿਨ ਉਹਦਾ ਹੰਕਾਰ ਤੋੜਨ ਵਾਸਤੇ ਰੱਬ ਨੇ ਇੱਕ ਸਾਧੂ ਕੱਲਿਆ। ਉਹ ਸ਼ਿਖਰ ਦੁਪਹਿਰੇ ਆਇਆ, ਰਾਜੇ ਨੂੰ ਮੋਹਰੇ ਮਿਲਦਿਆ, ਕਹਿੰਦਾ ਰਾਜੇ ਨੇ ਸੁਣਿਆ ਤੂੰ ਧਾਨੀ ਬਹੁਤ ਵੱਡਾ ਬਈ, ਦਾਨ ਦੇ ਕੋਈ। ਰਾਜੇ ਨੇ ਆਪਣੀ ਹੇਠੀ ਸਮਝੀ ਵੀ ਇਹ ਕਹਿੰਦਾ ਸੁਣਿਆ ਤੂੰ ਦਾਨੀ ਬਹੁਤ ਵੱਡਾ, ਮੈਂ ਤਾਂ ਦਾਨੀ ਹੈ ਹੀ ਬਹੁਤ ਵੱਡਾ। ਜੇ ਹੁਣ ਕਿਸੇ ਬੰਦੇ ਨੂੰ ਜਿਹਦੇ ਅੰਦਰ ਈਗੋ ਆ ਉਹਨੂੰ ਤੁਸੀਂ ਕਹਿ ਦਿਓ ਵੀ ਤੈਨੂੰ ਪਛਾਣਿਆ ਨੀ, ਉਹ ਤਾਂ ਵਿਚਾਰਾ ਸੜਬਲ ਜਾਂਦਾ, ਮੇਰੀ ਤਾਂ ਇੰਨੀ ਪਹੁੰਚ ਹੈ, ਕਹਿੰਦਾ ਮੈਂ ਪਛਾਣਿਆ ਨੀ ਤੈਨੂੰ। ਉਹ ਜਦੋਂ ਸਾਧੂ ਨੇ ਕਿਹਾ ਵੀ ਸੁਣਿਆ ਰਾਜਾ ਤੂੰ ਦਾਨੀ ਬਹੁਤ ਵੱਡਾ ਹੈ, ਦਾਨ ਦੇ ਕੋਈ, ਉਹ ਗੁੱਸੇ ਚ ਕਹਿੰਦਾ ਫਿਰ ਤੈਨੂੰ ਪਤਾ ਨੀ ਮੈਂ ਦਾਨ ਕਦੋਂ ਦਿੰਦਾ, ਮੈਂ ਤਾਂ ਸਵੇਰੇ ਮੂੰਹ ਨੀ ਜੂਠਾ ਕਰਦਾ, ਪਹਿਲਾਂ ਲੋਕਾਂ ਨੂੰ ਦਾਨ ਦਿੰਦਾ ਜਿੰਨੇ ਖੜੇ ਹੁੰਦੇ ਮੰਗਣ ਵਾਲੇ, ਆਹ ਕੋਈ ਸਮਾਂ ਥੋੜੀ ਹੈ ਦਾਨ ਦੇਣ ਦਾ, ਕੱਲ ਸਵੇਰੇ ਆਈ। ਤਾਂ ਉਹ ਸਾਧੂ ਨੇ ਕਿਹਾ ਤੂੰ ਤਾਂ ਰਾਜਾ ਆ, ਫਿਰ ਤੂੰ ਰਾਜਾ ਕਾਹਦਾ, ਜਿਹੜਾ ਦਾਨ ਵੀ ਸਵੇਰੇ ਟਾਈਮ ਸਿਰ ਦਿੰਦਾ ਰਾਜਾ ਤਾਂ ਉਹ ਜਦੋਂ ਮਰਜ਼ੀ ਦਾਨ ਦੇ ਸਕਦਾ, ਤੂੰ ਫਿਰ ਰਾਜਾ ਕਾਹਦਾ। ਇੰਨੀ ਗੱਲ ਸੁਣ ਕੇ ਰਾਜਾ ਗੁੱਸੇ ਚ ਆ ਗਿਆ, ਉਹਨੇ ਆਪਣੇ ਸਿਪਾਹੀਆਂ ਨੂੰ ਕਿਹਾ ਆਹ ਘੋੜੇ ਦੀ ਲਿੱਦ ਚੁੱਕੇ ਦੀ ਝੋਲੀ ਚ ਪਾ ਦੇ, ਘੋੜੇ ਦੀ ਗੰਦਗੀ ਸੀ ਉਹ ਲਿੱਦ ਚੁੱਕੀ ਸਾਧੂ ਦੀ ਝੋਲੀ ਪਾਤੀ। ਸਾਧੂ ਬੜਾ ਖੁਸ਼ ਅਲੱਖ ਨਿਰੰਜਨ ਕਹਿ ਕੇ ਰੱਬ ਦਾ ਨਾਮ ਲੈ ਕੇ ਚਲਾ ਗਿਆ, ਉਹਨੇ ਗੁੱਸਾ ਨਹੀਂ ਕੀਤਾ, ਕਿਉਂਕਿ ਸਾਧੂ ਕਹਿੰਦੇ ਉਹਨੂੰ ਨੇ ਜਿਹਨੂੰ ਗੁੱਸਾ ਹੀ ਨਾ ਆਵੇ, ਸਾਧੂ ਉਹਨੂੰ ਕਹਿੰਦੇ ਜਿਹਦੇ ਉੱਤੇ ਉਸਤਤ ਨਿੰਦਿਆ ਦਾ ਕੋਈ ਅਸਰ ਨਾ ਹੋਵੇ, ਹਰਖ ਸੋਗ ਤੇ ਨਿਹਰਾ ਹੋ ਜਾਏ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸਨੇਹਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮੰਨੇ ਨੈ ਨਿੰਦਿਆ ਮੈਂ ਉਸਤਤ ਜਾ ਕੇ, ਉਹਦੇ ਉੱਤੇ ਅਸਰ ਨਾ ਹੋਵੇ। ਕਹਿੰਦੇ ਨੇ ਉਹ ਸਾਧੂ ਲੈ ਗਿਆ, ਉਹਨੇ ਲਿਜਾ ਕੇ ਉਹ ਘੋੜੇ ਦੀ ਲਿੱਤ ਆਪਣੀ ਕੁੱਲੀ ਦੇ ਬਾਹਰ ਰੱਖ ਦਿੱਤੀ। 10-12 ਸਾਲ ਗੁਜ਼ਰ ਗਏ, ਇੱਕ ਦਿਨ ਅਜੇ ਰਾਜਾ ਸ਼ਿਕਾਰ ਖੇਡਦਿਆਂ ਖੇਡਦਿਆਂ ਜੰਗਲ ਵਿੱਚ ਰਸਤਾ ਭਟਕ ਗਿਆ, ਭਟਕੇ ਹੋਏ ਰਸਤੇ ਦੇ ਉਹਨੂੰ ਗਰਮੀ ਵਿੱਚ ਬਹੁਤ ਪਿਆਸ ਲੱਗੀ, ਜੰਗਲ ਵਿੱਚ ਬਹੁਤ ਅੱਗੇ ਚਲਾ ਗਿਆ ਤਾਂ ਮੁਰਸ਼ਦ ਹੋ ਕੇ ਬੇਹੋਸ਼ ਹੋ ਕੇ ਡਿੱਗ ਪਿਆ। ਉਸੇ ਜੰਗਲ ਵਿੱਚ ਉਹ ਸਾਧੂ ਸੀ, ਉਹ ਸਾਧੂ ਆਇਆ, ਉਹਨੇ ਕਮੰਡਲ ਚੋਂ ਪਾਣੀ ਦਾ ਛੱਟਾ ਦਿੱਤਾ, ਰਾਜਾ ਹੋਸ਼ ਵਿੱਚ ਆਇਆ, ਉਹਨੂੰ ਪਾਣੀ ਪਿਲਾਇਆ। ਰਾਜੇ ਨੂੰ ਉਠਾ ਕੇ ਆਪਣੀ ਕੁੱਲੀ ਚ ਲੈ ਗਿਆ। ਕਹਿੰਦਾ ਚੱਲ ਆ ਮੈਂ ਤੈਨੂੰ ਭੋਜਨ ਪ੍ਰਸ਼ਾਦਾ ਛਕਾਉਂਦਾ। ਹੁਣ ਉਹ ਜੰਗਲ ਵਿੱਚ ਭਟਕਿਆ ਹੋਇਆ ਰਾਜਾ ਸਾਧੂ ਨਾਲ ਚਲਾ ਗਿਆ, ਜਾ ਕੇ ਭੋਜਨ ਛਕਿਆ। ਰੁੱਖਾ ਮਿੱਸਾ ਭੋਜਨ ਛੱਕ ਕੇ ਜਦੋਂ ਕੁੱਲੀ ਦੇ ਆਲੇ ਦੁਆਲੇ ਵੇਖਿਆ, ਉਹਨੇ ਜੰਗਲ ਵਿੱਚ ਲਿੱਦ ਦੇ ਢੇਰ ਲੱਗੇ ਹੋਏ ਆ। ਉਹ ਰਾਜਾ ਪੁੱਛਦਾ, ਕਹਿੰਦਾ ਮੈਂ ਕਿਸੇ ਹੋਰ ਰਾਜੇ ਦੀ ਰਿਆਸਤ ਵਿੱਚ ਆ ਗਿਆ। ਉਹ ਸਾਧੂ ਨੇ ਕਿਹਾ, ਨਹੀਂ ਰਾਜਨ, ਕਿਸੇ ਰਾਜੇ ਦੀ ਰਿਆਸਤ ਨਹੀਂ ਹੈ ਇੱਥੇ। ਕਹਿੰਦਾ ਫਿਰ ਰਿਆਸਤ ਨਹੀਂ ਤਾਂ ਲਿੱਦ ਦੇ ਢੇਰ ਕਿਵੇਂ ਲੱਗੇ ਨੇ? ਇਹਦਾ ਮਤਲਬ ਇੱਥੇ ਕੋਈ ਰਾਜਾ ਰਹਿੰਦਾ, ਉਹਦੇ ਘੋੜਿਆਂ ਦੀ ਇੰਨੀ ਲਿੱਦ ਹੋਏਗੀ, ਉਹਦੀ ਸੈਨਾ, ਉਹਦੀ ਫੌਜ, ਉਹਦੇ ਘੋੜ ਸਵਾਰ, ਉਹਦੇ ਘੋੜਿਆਂ ਦੀ ਇੱਡੀ ਲਿੱਦ ਹੈ। ਤਾਂ ਸਾਧੂ ਨੇ ਹੱਸ ਕੇ ਕਿਹਾ, ਨਹੀਂ ਰਾਜਨ, ਕਿਸੇ ਦੇ ਘੋੜਿਆਂ ਦੀ ਲਿੱਦ ਨਹੀਂ ਹੈ, ਕਿਸੇ ਰਾਜੇ ਦੀ ਰਿਆਸਤ ਨਹੀਂ ਹੈ, ਤੇਰਾ ਦਿੱਤਾ ਦਾਨ ਹੈ, 10 ਗੁਣਾ ਫਲ ਗਿਆ, ਜੋ ਤੂੰ ਦਾਨ ਦਿੱਤਾ ਤੈਨੂੰ ਖਾਣਾ ਪੈਣਾ। ਉਹਨੇ ਕਿਹਾ, ਇੰਨੇ ਲਿੱਦ ਦੇ ਢੇਰ ਮੈਂ ਕਿਵੇਂ ਖਾਵਾਂਗਾ? ਕਹਿੰਦਾ ਰਾਜਨ, ਪਤਾ ਨੀ ਕਿੰਨੇ ਜਨਮ ਤੈਨੂੰ ਗੋਹੇ ਦਾ ਕੀੜਾ ਬਣਨਾ ਪੈਣਾ, ਖਾਈ ਜਾਈ, ਜਦੋਂ ਮੁੱਕੇਗਾ ਉਦੋਂ ਤੇਰੀਆਂ ਜੂਨਾਂ ਮੁੱਕਣਗੀਆਂ, ਜਦੋਂ ਮੁੱਕੇਗਾ ਉਦੋਂ ਤੇਰੀਆਂ ਜੂਨਾਂ ਮੁੱਕਣਗੀਆਂ। ਉਹ ਰਾਜੇ ਨੇ ਕਹਿੰਦੇ ਹੱਥ ਜੋੜੇ, ਸਾਧੂ ਨੇ ਗਿਆਨ ਦਿੱਤਾ, ਉਹਨੇ ਕਿਹਾ, ਜੀ ਮੈਨੂੰ ਮਾਫ਼ ਕਰ ਦਿਓ, ਮੇਰੇ ਕੋਲੋਂ ਹੰਕਾਰ ਵਿੱਚ ਗਲਤ ਦਾਨ ਦਿੱਤਾ ਗਿਆ, ਤੁਸੀਂ ਮੈਨੂੰ ਮਾਫ਼ ਕਰੋ, ਕਿਸੇ ਤਰ੍ਹਾਂ ਕਿਰਪਾ ਕਰੋ, ਇਹ ਲੇਖਾ ਨਾ ਮੈਨੂੰ ਦੇਣਾ ਪਏ। ਸਾਧੂ ਨੇ ਕਿਹਾ, ਮੈਂ ਤਾਂ ਤੈਨੂੰ ਰਾਹ ਦੱਸ ਸਕਦਾ ਭਾਈ, ਅੱਗੇ ਤੇਰੇ ਕਰਮ। ਰਾਜੇ ਨੇ ਕਿਹਾ, ਰਾਹ ਦੱਸੋ। ਕਹਿੰਦਾ, ਜਿੰਨੇ ਲੋਕਾਂ ਦੀ ਵਡਿਆਈ ਲਈ ਹੈ ਨਾ ਤੂੰ ਹੰਕਾਰੀ ਹੋਇਆ, ਜਾਂ ਉਨੇ ਲੋਕ ਤੇਰੀ ਨਿੰਦਿਆ ਕਰਨ, ਨਿੰਦਿਆ ਕਰਵਾ ਲੋਕਾਂ ਕੋਲੋਂ, ਤੇਰੀ ਮੈਲ ਉਤਰੇ। ਲੋਕ ਤੈਨੂੰ ਮਾੜਾ ਕਹਿਣ, ਫਿਰ ਤੇਰੇ ਪਾਪਾਂ ਦੀ ਮਹਿਲ ਉਤਰੇਗੀ। ਜਿਹੜਾ ਜਿਹੜਾ ਬੰਦਾ ਤੇਰੀ ਨਿੰਦਿਆ ਕਰੇਗਾ, ਤੇਰੇ ਪਾਪ ਘਟਦੇ ਜਾਣਗੇ, ਸਾਰਿਆਂ ਨੂੰ ਥੋੜਾ ਥੋੜਾ ਵੰਡਿਆ ਜਾਏਗਾ। ਤਾਂਹੀਓ ਪਾਤਸ਼ਾਹ ਨੇ ਕਿਹਾ, ਕਿਸੇ ਦੀ ਨਿੰਦਿਆ ਨਾ ਕਰਿਆ ਕਰੋ। ਕਿਉਂ ਭਾਈ? ਨਿੰਦਾ ਭਲੀ ਕਿਸੇ ਕੀ ਨਾ ਆਈ, ਮਨਮੁਖ ਮੁਗਧ ਕਰਨ ਮੂੰਹ ਕਾਲੇ, ਤਿਨਾ ਨਿੰਦਕਨ ਨਰਕੇ ਘੋਰ ਪਵਨ ਫਰੀਦਾ। ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਈ, ਜੀਵਨ ਦਿਆਂ ਪੈਰਾਂ ਤਲੇ ਮੂਹਿਓ ਉੱਪਰ ਹੋਏ, ਕਿਸੇ ਦੀ ਨਿੰਦਿਆ ਨਾ ਕਰੋ, ਚੰਗਾ ਮਾੜਾ ਸਭ ਕੁਝ ਰੱਬ ਦੇ ਹੁਕਮ ਵਿੱਚ ਹੋ ਰਿਹਾ। ਕਹਿੰਦੇ ਫਿਰ ਉਹ ਰਾਜੇ ਨੂੰ ਸਾਧੂ ਨੇ ਰਾਹ ਦੱਸਿਆ, ਜਾ ਆਪਣੀ ਨਿੰਦਿਆ ਕਰਵਾ ਝੂਠੀ। ਉਹਨੇ ਫਿਰ ਨਾ ਝੂਠਾ ਮੁੱਠਾ ਸ਼ਰਾਬੀ ਹੋਣ ਦਾ ਢੋਂਗ ਕੀਤਾ, ਹੈ ਨੀ ਸੀ, ਐਵੇਂ ਲੋਕਾਂ ਨੂੰ ਝੂਠਾ ਮੁੱਠਾ ਤੰਗ ਕਰਨ ਲੱਗ ਪਿਆ। ਬਾਅਦ ਵਿੱਚ ਉਹ ਬੰਦੇ ਦੇ ਘਰ ਰਸਤਾ ਭੇਜ ਦੇਣੀਆਂ, ਪਹਿਲਾਂ ਉਹਦੇ ਕੋਲੋਂ ਖੋਹ ਲੈਣਾ, ਫਿਰ ਰਾਤ ਨੂੰ ਉਹਦੇ ਘਰ ਚੀਜ਼ਾਂ ਭੇਜ ਦੇਣੀਆਂ। ਸਾਰੇ ਪਿੰਡ ਵਿੱਚ ਨਿੰਦਿਆ ਹੋਣੀ ਵੀ ਰਾਜਾ ਬਹੁਤ ਮਾੜਾ ਹੋ ਗਿਆ, ਬੜਾ ਪਾਪੀ ਹੈ, ਰਾਜਾ ਐ ਕਰਦਾ, ਉਹਦੀ ਨਿੰਦਿਆ ਹੋਈ ਗਈ। 3 ਕੁ ਮਹੀਨੇ ਬਾਅਦ ਗਿਆ ਜੰਗਲ ਚ, ਜਾ ਕੇ ਕੀ ਵੇਖਦਾ ਵੀ ਸਾਰੇ ਕਰਮ ਉਹਦੇ ਲਿੱਦ ਦੇ ਢੇਰ ਖਤਮ ਹੋ ਗਏ। ਗੌਰ ਨਾਲ ਵੇਖਿਆ ਸਾਰੇ ਲਿੱਦ ਦੇ ਢੇਰ ਖਤਮ ਹੋ ਗਏ, ਇੱਕ ਬੁੱਕ ਲਿੱਦ ਦਾ ਰਹਿ ਗਿਆ। ਕਹਿੰਦਾ ਮਹਾਰਾਜ ਆਹ ਰਹਿ ਗਿਆ। ਸਾਧੂ ਕਹਿੰਦੇ, ਇਹ ਤਾਂ ਤੇਰਾ ਹੀ ਦਿੱਤਾ ਹੈ ਨਾ, ਇਹ ਤਾਂ ਤੇਰਾ ਹੀ ਦਿੱਤਾ ਹੋਇਆ, ਇਹ ਤਾਂ ਤੈਨੂੰ ਹੀ ਖਾਣਾ ਪੈਣਾ, ਆਪੇ ਬੀਜ ਆਪੇ ਹੀ ਖਾਓ, ਇਹ ਤਾਂ ਤੇਰਾ ਦਿੱਤਾ ਹੋਇਆ। ਕਿਉਂਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਨਾਲ ਕੀ ਜਾਣੇ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਆਪੇ ਬੀਜ ਆਪੇ ਹੀ ਖਾਓ। ਰਾਜੇ ਨੇ ਕਿਹਾ, ਜੀ ਇਹ ਇੱਕ ਬੁੱਕ ਲਿੱਦ ਦਾ, ਕਹਿੰਦੇ ਤਾਂ ਤੈਨੂੰ ਖਾਣਾ ਪੈਣਾ, ਭਾਵੇਂ ਮਰ ਕੇ ਗੋਹੇ ਦਾ ਕੀੜਾ ਬਣ ਜਾਈ, ਇਹ ਤਾਂ ਤੈਨੂੰ ਖਾਣਾ ਪੈਣਾ। ਕਹਿੰਦਾ, ਜੀ ਜੇ ਇਹ ਤੋਂ ਵੀ ਮੇਰੀ ਮੁਕਤੀ ਹੋ ਜਾਏ ਤਾਂ ਚੰਗੀ ਗੱਲ ਹੈ। ਗੁਰੂ ਕੋਲ ਰਾਹ ਹੁੰਦਾ, ਸਾਧੂ ਕੋਲ ਮਾਰਗ ਹੁੰਦਾ। ਉਹ ਸਾਧੂ ਨੇ ਕਿਹਾ, ਹਾਂ ਹੋ ਸਕਦਾ। ਕਹਿੰਦਾ, ਜੀ ਕਿਵੇਂ? ਕਹਿੰਦੇ, ਤੇਰੀ ਰਿਆਸਤ ਵਿੱਚ ਨਾ ਇੱਕ ਬਹੁਤ ਬਜ਼ੁਰਗ ਮਾਈ ਰਹਿੰਦੀ ਹੈ, ਉਹਦੀ ਬੰਦਗੀ ਬਹੁਤ ਹੈ, ਸਿਮਰਨ ਬਹੁਤ ਹੈ, ਭਗਤੀ ਬਹੁਤ ਹੈ, ਉਸ ਮਾਈ ਨੇ ਤੇਰੀ ਨਿੰਦਿਆ ਨਹੀਂ ਕੀਤੀ, ਉਹਨੂੰ ਸਭ ਕੁਝ ਪਤਾ, ਲੋਕ ਤੈਨੂੰ ਮਾੜਾ ਕਹਿੰਦੇ ਰਹੇ, ਉਸ ਮਾਈ ਨੇ ਨਿੰਦਿਆ ਨਹੀਂ ਕੀਤੀ, ਆਪਣੀ ਜ਼ੁਬਾਨ ਤੋਂ ਤੈਨੂੰ ਮਾੜਾ ਨਹੀਂ ਕਿਹਾ, ਉਸ ਮਾਈ ਦੀ ਭਗਤੀ ਬਹੁਤ ਹੈ, ਜਾਂ ਉਸ ਮਾਈ ਦੇ ਕੋਲ ਜਿੱਗ ਤੇ ਉਹ ਤੈਨੂੰ ਮਾੜਾ ਕਹਿ ਦੇਣਾ ਵੀ ਰਾਜਾ ਬਹੁਤ ਮਾੜਾ ਹੈ, ਪਾਪੀ ਹੈ, ਤੇਰਾ ਕਰਮ ਕੱਟਿਆ ਜਾ। ਇਹਨੇ ਪਤਾ ਲਿਆ, ਚਲਾ ਗਿਆ। ਜਦੋਂ ਉਸ ਮਾਈ ਦੇ ਮਹੱਲੇ ਜਾ ਕੇ ਵੇਖਿਆ, ਕੱਚਾ ਜਿਹਾ ਉਹਦਾ ਘਰ ਹੈ, ਗਰੀਬਣੀ ਜੇ ਮਾਈ ਹੈ, ਬੰਦਗੀ ਕਰਦੀ ਹੈ, ਬਜ਼ੁਰਗ ਹੈ, ਭਗਤੀ ਬਹੁਤ ਹੈ, ਚੰਗੇ ਕਰਮ ਨੇ, ਜਾ ਕੇ ਇਹਨੇ ਉੱਥੇ ਲੱਗ ਗਏ ਸ਼ਰਾਬੀ ਹੋਣ ਦਾ ਢੋਂਗ ਕੀਤਾ, ਦਰਵਾਜ਼ਾ ਖੜਕਾਇਆ, بڈڑی مائی نے دروازہ کھولیا، جان کے دے دروازے وچ لتاں مارن لگ پیا، لوکی کوٹھیاں تے چڑھ گئے، راجہ شرابی ہویا، یہ بچاری غریبنی مائی دے گھر کیوں لتاں مار دے؟ لوکی کہن دیکھو راجے دی مت ماری گئی، او بڑی تا چنگی بہت ہے، اس مائی دے دروازے نوں لتاں مار دے، راجہ او دے دروازے بن رہا ہے، تے مائی دروازہ کھول کے سامنے کھڑو گئی، راجہ شرابی ہون دا ٹونگ کرے لتاں مارے دروازے وچ، مائی نے ہاتھ جوڑ کے ہس پئی، او بزرگ مائی، راجہ ہون لتاں مارنوں ہٹ گیا دروازے چ، او مائی بزرگ ہس پئی، انہیں ہس کے بزرگ مائی نے کیا کہندی، راجن تیرے حصے دی لد میں نہیں او کھانی، تینوں کھانی پینی ہے، جا چلا جا، میں تیری نندیا نہیں کرنی۔ اکھاں کھل گئیوں، ماتا تانتر جم گئی ہے، یہ دی انی بھگتی ہاتھ جوڑ کے نا مائی او لیندا ٹیر کہنی، او تا تینوں کھانی پینی، تیرا دتا دان ہے، آپ پہ بیج آپ پہ ہی کھا ہو، جا اپنا کیتا کرم اسے جنم وچ نبڑ جائے گا۔ صاحب نے بانی اندر کیا، انہیں اپنی دتی پکھیا، آپ پہ کھدی اسے جنم چ، اجے سو روے پیکھیا کھائے، ایسی درگاہ ملے سجائے۔ اس لیے سانو گرو نے راہ دسیا ہے، بھائی تیری مت پرفیکٹ نہیں ہے، توں کدے بھی کوئی غلطی کر سکنا ہے، پر جے توں چاہنے تینو لکھا نہ دینا پوے، رب دے کولوں روز منگ لیا کر، داتا میرے کیتے کرماں دی مینوں معافی دے دیو، روز سون لگیا کہہ دیا کر، لکھے کتے نہ چھوٹی ہے، کھن کھن پولن ہار، بخشن ہار بخش لے، نانک پار اتار۔ پھر گرو دی ذمہ واری ہے، وہ بخشن دی سمرتھا رکھ دے۔ ایتھوں تک پادشاہ نے کیا کہ گرو دی پاور ہے بھائی، جے گرو چاہے تاں دھرم راج نوں کہہ دے، دھرم رائے در کاغذ پھارے، جن نانک لکھا سمجھا، یہ بندے دا لکھا بھائی میں آپے سمجھ لاں گا، توں لکھا نہیں پوچھ سکدا۔ تائیوں پادشاہ نے کہا گرو دا نام جپ، بندگی کر، جدن تو نام جپیں گا رب دی درگاہ وچ گرو تیری جامنی پڑے گا، جدوں تو دھرتی تو جانے ادوں رب دی درگاہ وچ گرو نے تیری جامنی دینی ہے، اور گرو دی دتی جامنی تیرے جنم مرن تو تینو مکت کرا سکتی ہے۔ ناو تے آئن تین تن پلے، نانک کا تن یہی، جے کو جیو کہے انہاں نو تا جم کی طلب نہ ہوئی، جم بھی طلب نہیں کر سکتے۔ اس لیے ساس سنگت آج جڑی مریادا ارداس کرن دی بنی ہے نا، ایک تاں پادشاہ نے کیا جیوندیاں جی ارداس کر، جیوندیاں جی بندگی کر، نام جپ وہ تیرے نال جانا ہے، اس تو بعد ایک مریادا پادشاہ نے ترس کر کے ہور دتی ہے، وہ تن گرو امرداس مہاراج نے آ مریادا جڑی اپاں ارداس کرتے ہیں، آ مریادا جڑی اپاں گرو دی بانی دا پاٹ کرنا، کرونا، سننا، سیوا کرنی، پھر وہ بچھڑی آتما لی ارداس بھی کرنی، کیرتن کتھا، یہ سب کچھ گرو نے سانو مریادا دتی ہے۔ شری گرو امرداس مہاراج 94 سال دی عمر ہوئی، جدو پادشاہ دا انتم سما آیا، گرو امرداس مہاراج نے سارا پروار سدیا، اپنا پتر تیاں پوتے دوتے پڑپوتے، کیونکہ 94 سال دی عمر سی، پادشاہ دے پڑپوتے بھی سی، اور جو گرو امرداس مہاراج نے انت ویلے سارے پروار نو سد کے گیا، وہ گرو گرنتھ صاحب دی بانی چ لکھیا ہویا ہے۔ پادشاہ نے پھر مریادا دتی، ست گر پانے اپنے وے پروار سدایا، سارے پروار نو سدیا، تے حکم کیتا، مت میں پچھے کوئی روب سی، سو میں مول نہ پایا، کسے نے رونا نہیں ہے، وہ مینوں چنگا نہیں لگے گا۔ پروار والے کہ مہاراج تا کوئی روک ہی نہیں سکتا، رونا تا بندے دے بس ہی نہیں ہے، جنوں جنہ جنہ کسے دا دکھ ہے، پیار ہے، انہاں رونا ہوندا ہے۔ پھر پادشاہ نے کہا بھائی یہ رونا نہیں، جڑے رونے تو اسی تانوں روکے ہے، وہ یہ ہے رب نو روس کر کے نہ کہو وے ربا تو ماڑا کیتا ہے، روس نہ کرو۔ باقی جدوں بھی کوئی جاندا ہے، ادو جنہ جنہ کسی دا سبند ہے، انہاں دکھ ہوندا ہے، ਤੁਸੀਂ ਰੋਜ਼ ਖਬਰਾਂ ਪੜ੍ਹਦੇ ਹੋ, ਕਈ ਵਾਰ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਘਟ ਜਾਂਦੀਆਂ ਨੇ, ਉਹ ਸੁਣ ਕੇ ਵੇਖ ਕੇ ਕੋਈ ਬੰਦਾ ਰੋਂਦਾ ਵੇਖਿਆ ਤੁਸੀਂ? ਉਹ ਤਾਂ ਜਿਹਦਾ ਭਾਈ ਚਲਾ ਗਿਆ ਉਹਨੂੰ ਪਤਾ ਹੈ, ਉਹ ਤਾਂ ਜਿਹਦੇ ਨਾਲ ਘਟਨਾ ਘਟ ਗਈ ਉਹਨੂੰ ਪਤਾ ਹੈ, ਉਹ ਤਾਂ ਜਿਹਦੇ ਪਰਿਵਾਰ ਦੇ ਜੀ ਚਲੇ ਗਏ ਉਹਨਾਂ ਨੂੰ ਪਤਾ ਦੁੱਖ ਕੀ ਹੈ। ਤਾਂ ਜੋ ਵੀ ਜਦੋਂ ਘਰ ਚੋਂ ਭਾਵੇਂ ਕੋਈ ਵੱਡੀ ਉਮਰ ਦਾ ਵੀ ਜਾਵੇ, ਐ ਨੀ ਤੁਸੀਂ ਕਹਿ ਸਕਦੇ ਵੀ ਜੀ ਉਹ ਤਾਂ ਵੱਡੀ ਉਮਰ ਦੇ ਸੀ, ਰੋਣ ਦੀ ਲੋੜ ਨਹੀਂ ਹੈ। ਰੋਣਾ ਜਿਹੜਾ ਉਹ ਅੱਖਾਂ ਵਿੱਚੋਂ ਹੰਝੂ, ਮਨ ਦਾ ਵਿਰਾਗ, ਉਹ ਚੀਜ਼ ਹੈ ਜਿਹਦਾ ਜਿੰਨਾ ਜਿੰਨਾ ਕਿਸੇ ਨਾਲ ਸੰਬੰਧ ਹੈ ਉਨਾ ਉਹਨੂੰ ਉਹਦਾ ਵਿਰਾਗ ਆਉਂਦਾ, ਉਨਾ ਹੀ ਉਹਨੂੰ ਸਦਮਾ ਹੁੰਦਾ, ਉਨਾ ਹੀ ਉਹਦੀਆਂ ਅੱਖਾਂ ਵਿੱਚ ਹੰਝੂ ਆਉਂਦੇ ਨੇ। ਸਾਧ ਸੰਗਤ ਮਾਫ ਕਰਿਓ, ਪਿਓ ਭਾਵੇਂ 70 ਸਾਲ ਦੀ ਉਮਰ ਵਿੱਚ ਆਵੇ ਦੁਨੀਆ ਤੋਂ, 80 ਸਾਲ ਦੀ ਉਮਰ ਹੋ ਜਾਏ, ਮੈਂ 60-60 ਸਾਲ ਦੀਆਂ ਧੀਆਂ 70-75 ਸਾਲ 80 ਸਾਲ 85 ਸਾਲ ਦੇ ਪਿਓ ਦੀ ਲਾਸ਼ ਉੱਤੇ ਧਾਹਾਂ ਮਾਰ ਕੇ ਰੋਂਦੀਆਂ ਵੇਖੀਆਂ। ਹਾਲਾਂਕਿ 60-65 ਸਾਲ ਦਾ ਬੰਦਾ ਤਾਂ ਖੁਦ ਬਜ਼ੁਰਗ ਹੈ, ਬੁੱਢਾ ਹੀ ਹੈ, 60 ਕੇ ਬੁਢੇਪਾ ਆਵੇ, 60 ਸਾਲ ਤੋਂ ਬਾਅਦ ਬੰਦੇ ਨੂੰ ਬੁੱਢਾ ਕਹਿਣ ਲੱਗ ਪੈਂਦੇ। 60-60 ਸਾਲ ਦੀਆਂ ਉਮਰ ਦੀਆਂ ਧੀਆਂ 80-85 ਸਾਲ ਦੀ ਮਾਈ ਦੀ ਅਰਥੀ ਉੱਤੇ ਰੋਂਦੀਆਂ ਵੇਖੀਆਂ ਨੇ, ਉਹ ਆਪ ਬਜ਼ੁਰਗ ਨੇ, ਪਰ ਮਾਂ ਦੇ ਜਾਣ ਤੇ ਤਾਂ ਵੀ ਰੋਣਾ ਆਉਂਦਾ, ਪਿਓ ਦੇ ਮਰਨ ਉੱਤੇ ਧੀਆਂ ਤਾਂ ਵੀ ਰੋਂਦੀਆਂ ਨੇ, ਭਾਵੇਂ ਸਾਧ ਸੰਗਤ ਉਮਰ 80-90 ਸਾਲ ਦੀ ਹੋ ਜਾਏ। ਏਦਾਂ ਥੋੜੀ ਕੋਈ ਕਹਿ ਸਕਦਾ ਫਿਰ ਕੀ ਹੋਇਆ, 90 ਸਾਲ ਦੇ ਸੀ, 80 ਸਾਲ ਦੇ ਸੀ, ਕਾਹਨੂੰ ਰੋ ਰਹੇ ਹਾਂ? ਜਿਹਦਾ ਪਿਓ ਹੈ ਉਹਦਾ ਪਿਓ ਹੈ, ਭਾਵੇਂ 80 ਸਾਲ ਦਾ, ਭਾਵੇਂ 90 ਸਾਲ ਦਾ, ਭਾਵੇਂ ਥੋੜੀ ਉਮਰ ਦਾ, ਪਿਓ ਵਰਗਾ ਦੁਨੀਆਂ 'ਚ ਕੋਈ ਰਿਸ਼ਤਾ ਹੋਏ ਨਹੀਂ ਸਕਦਾ। ਭਾਈ ਗੁਰਦਾਸ ਸਾਹਿਬ ਨੂੰ ਵੀ ਲਿਖਣਾ ਪੈ ਗਿਆ, ਕਹਿੰਦੇ ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕਾ ਪਿਆਰ ਨਾ ਪਰੋਸੀ ਪੈ ਪਾਈਏ। ਪਿਓ ਵਰਗਾ ਰਿਸ਼ਤਾ ਦੁਨੀਆਂ 'ਚ ਨਹੀਂ ਕੋਈ ਹੋ ਸਕਦਾ। ਕਈ ਵਾਰ ਜਦੋਂ ਆਪਾਂ ਪਰਿਵਾਰਾਂ 'ਚ ਰਹਿੰਦੇ ਨਾ ਜੀ, ਜਿੰਨੀ ਦੇਰ ਜਿਉਂਦੇ ਉਨੀ ਦੇਰ ਗੱਲ ਸਮਝ ਨਹੀਂ ਆਉਂਦੀ, ਕਈ ਵਾਰ ਵਿਚਾਰਾਂ ਵੀ ਨਹੀਂ ਰਲਦੀਆਂ, ਕਈ ਵਾਰ ਪਿਓ ਪੁੱਤ ਗੁੱਸੇ ਰਾਜੀ ਵੀ ਹੋ ਜਾਂਦੇ ਆ, ਕਈ ਵਾਰ ਪਿਓ ਤੇ ਪੁੱਤਰ ਦਾ ਆਪਸ ਵਿੱਚ ਬੋਲਚਾਲ ਵੀ ਥੋੜੀ ਕਈ ਵਾਰ ਗੁੱਸਾ ਫਿੱਕਾ ਹੋ ਜਾਂਦਾ, ਪਰ ਜਿੱਦਣ ਪਿਓ ਜਾਂਦਾ ਨਾ, ਉਦਣ ਪੁੱਤ ਨੂੰ ਪਤਾ ਲੱਗਦਾ ਪਿਓ ਦੀ ਕੀਮਤ ਕੀ ਹੈ, ਉਦਣ ਪਤਾ ਲੱਗਦਾ ਪਿਓ ਦੀ ਦੇਣ ਕੀ ਹੈ। ਉਦਣ ਯਾਦ ਆਉਂਦਾ ਜਿਹਨੇ ਉਂਗਲੀ ਲਾ ਕੇ ਤੁਰਨਾ ਸਿਖਾਇਆ, ਉਦਣ ਯਾਦ ਆਉਂਦਾ ਜਿਹੜਾ ਪਿੱਠ ਉੱਤੇ ਕੰਢ ਤੇ ਮੋਢਿਆਂ ਤੇ ਚੁੱਕ ਕੇ ਮੇਲਾ ਦਿਖਾਉਣ ਜਾਂਦਾ ਸੀ, ਉਦਣ ਯਾਦ ਆਉਂਦਾ ਜਿਹੜਾ ਪਿਓ ਪੁੱਤ ਦੇ ਲਈ ਹਰ ਥਾਂ ਖੜਦਾ ਸੀ, ਉਦਣ ਯਾਦ ਆਉਂਦਾ ਜਿੱਦਣ ਨਿੱਕੀ ਜਿਹੀ ਉਮਰ ਵਿੱਚ ਕਿਤੇ ਬੱਚੇ ਦੇ ਟੀਕਾ ਵੀ ਲਵਾਉਣਾ ਹੋਵੇ ਨਾ, ਕੋਲ ਖੜੇ ਪਿਓ ਦੀਆਂ ਅੱਖਾਂ 'ਚ ਪਾਣੀ ਆ ਜਾਂਦਾ, ਤੁਸੀਂ ਪਿਓ ਦੇ ਖਲੋਤਿਆਂ ਟੀਕਾ ਲਵਾ ਕੇ ਵੇਖੋ ਨਿੱਕੇ ਜਿਹੇ ਬੱਚੇ। ਉਦਣ ਪਤਾ ਲੱਗਦਾ ਉਹ ਪਿਓ ਜਿਹਦੇ ਮੈਂ ਜਿਗਰ ਦਾ ਟੁਕੜਾ ਸੀ, ਸਭ ਤੋਂ ਜ਼ਿਆਦਾ ਮੇਰੇ ਨੇੜੇ ਸੁੱਖ ਦੇਣ ਵਾਲਾ, ਮੇਰੀ ਤਾਕਤ ਉਹ ਮੇਰਾ ਪਿਓ ਹੈ। ਪਿਓ ਦੀ ਦੁਨੀਆਂ ਦੇ ਅੰਦਰ ਰਿਸ਼ਤਾ ਹੀ ਵੱਖਰਾ ਹੈ। ਮਾਂ ਤੇ ਪਿਓ ਦੇ ਰਿਸ਼ਤੇ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵਾਰ ਵਾਰ ਆਈ ਹੈ। ਮੈਂ ਤੁਹਾਨੂੰ ਛੋਟੀ ਜਿਹੀ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ, ਮੈਂ ਅੱਗੇ ਜਾਣਾ, ਮਾਲਪੁਰ ਸਮਾਗਮ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ 15 ਸਾਲ ਦੀ ਉਮਰ ਹੋ ਗਈ, 15 ਸਾਲ ਦਾ ਬੱਚਾ ਤਕੜਾ ਹੁੰਦਾ, 10ਵੀਂ 11ਵੀਂ 'ਚ ਪੜ੍ਹਦਾ, ਔਰ ਪਾਤਸ਼ਾਹ ਨੂੰ ਉਸ ਉਮਰ ਵਿੱਚ ਹੀ 20 ਰਜਤਪਣ 20 ਰੁਪਈਏ ਦਿੱਤੇ, ਬੜਾ ਮਾਣ ਕਰਕੇ ਪਿਤਾ ਮਹਿਤਾ ਕਾਲੂ ਜੀ ਨੇ, ਕਹਿੰਦੇ ਕੋਈ ਵਪਾਰ ਬਿਜ਼ਨਸ ਕਰੋ। ਕਹਿੰਦੇ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ, ਜੋ ਪੈਸੇ ਬਚੇ ਉਹਨਾਂ ਸਾਧੂਆਂ ਨੂੰ ਦੇ ਦਿੱਤੇ, ਕਿਰਤ ਕਰੋ ਮੰਗੋ ਨਾ ਭਾਈ, ਕਿਰਤ ਕਰੋ ਜਾ ਕੇ ਆਪਣੇ ਬੱਚੇ ਪਾਲੋ। ਇਹ ਸੱਚਾ ਸੌਦਾ ਸੀ ਪਾਤਸ਼ਾਹ ਦਾ। ਏਦਾਂ ਵੀ ਜੇ ਤੁਸੀਂ ਵੀ ਆਪਾਂ ਗੁਰੂ ਤੋਂ ਸਿੱਖਣਾ ਹੈ ਭਾਈ, ਉੱਦਾਂ ਨਾ ਕਿਸੇ ਨੂੰ ਸ਼ਰਾਬੀ ਨੂੰ ਕੋਈ ਨਸ਼ੇ ਕਰਨ ਵਾਲੇ ਨੂੰ ਦਓ, ਕਿਸੇ ਰਿਸ਼ਤੇਦਾਰ ਦੀ ਵੀ ਮਦਦ ਕਰਨੀ, ਉਹਨੂੰ ਪੈਸੇ ਦੇ ਕੇ ਕਹੋ ਕੋਈ ਕਿਰਤ ਕਰ, ਅੱਗੇ ਤੋਂ ਤੂੰ ਮੇਰੇ ਜਾਂ ਕਿਸੇ ਹੋਰ ਦਾ ਅਧੀਨ ਨਾ ਰਵੇਂ, ਆ ਲੈ ਪੈਸਿਆਂ ਦੀ ਕੋਈ ਕਿਰਤ ਕਰ। ਇਹ ਸੱਚਾ ਸੌਦਾ ਹੈ, ਕੋਈ ਅੱਗੇ ਕਾਰੋਬਾਰ ਕਰ ਭਾਈ ਇਹਦੇ ਨਾਲ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਸਾਰੇ ਪੈਸੇ ਵੰਡ ਆਏ ਨਾ, 20 ਰਜਤਪਣ ਬਹੁਤ ਵੱਡੀ ਕੀਮਤ ਸੀ, ਅੱਜ ਦੇ ਹਿਸਾਬ ਨਾਲ 20 ਲੱਖ ਰੁਪਈਏ ਤੋਂ ਵੱਧ ਬਣਦਾ, ਕੋਈ ਬੱਚਾ 20 ਲੱਖ ਗੁਆ ਕੇ ਆ ਜਾਏ ਪਿਓ ਤਾਂ ਨਾਰਾਜ਼ ਹੋਏਗਾ, ਵੀ ਤੂੰ ਵੰਡ ਕਿਉਂ ਆਇਆ ਭਾਈ, ਵਧਾਉਣ ਲਈ ਦਿੱਤੇ ਸੀ, ਲੰਗਰ ਕਿਉਂ ਲਾਤਾ। ਜਦੋਂ ਉਹ 20 ਰਜਤਪਣ ਪਾਤਸ਼ਾਹ ਇੰਨੇ ਪੈਸੇ ਵੰਡ ਆਏ, ਪ੍ਰਸ਼ਾਦਾ ਛਕਾ ਆਏ, ਕਿਸੇ ਨੇ ਦੱਸ ਦਿੱਤਾ ਮਹਿਤਾ ਕਾਲੂ ਤੇਰਾ ਪੁੱਤ ਤਾਂ ਗਵਾਊਗਾ, ਉਹਨੇ ਸਾਰੇ ਪੈਸੇ ਵੰਡ ਦਿੱਤੇ, ਉਹਨੇ ਸਾਰੇ ਪੈਸਿਆਂ ਦਾ ਲੰਗਰ ਲਾ ਦਿੱਤਾ, ਪੈਸੇ ਵੰਡ ਦਿੱਤੇ, ਬਹੁਤ ਗੁੱਸੇ 'ਚ ਆ ਗਏ, ਘਰੋਂ ਗੁੱਸੇ 'ਚ ਨਿਕਲੇ। ਕਿੱਥੇ ਹੈ ਨਾਨਕ? ਗਲੀ ਬਾਜ਼ਾਰ ਚ ਰਸਤੇ ਦੇ ਵਿੱਚ ਲੋਕ ਹੋਰ ਵੀ ਇਕੱਠੇ ਹੋ ਗਏ, ਕਾਹਦਾ ਰੌਲਾ ਪੈਂਦਾ? ਭਾਈ ਮਰਦਾਨੇ ਨੇ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਮਹਾਰਾਜ ਥੋੜਾ ਪਾਸੇ ਹੋ ਜਾਓ, ਤੁਹਾਡੇ ਪਿਤਾ ਜੀ ਬਹੁਤ ਗੁੱਸੇ ਚ ਆਉਂਦੇ ਆ, ਪਾਸੇ ਹੋ ਜਾਓ। ਪਰ ਗੁਰੂ ਨਾਨਕ ਸਾਹਿਬ ਖੜੇ ਰਹੇ ਤੇ ਆਉਂਦਿਆਂ ਪਿਤਾ ਮਹਿਤਾ ਕਾਲੂ ਨੇ ਬੜੇ ਜ਼ੋਰ ਨਾਲ ਥੱਪੜ ਕੱਢ ਮਾਰਿਆ ਗੁਰੂ ਨਾਨਕ ਸਾਹਿਬ। ਵੀ ਰਜਤਪਣ ਕਮਾਈ ਏਡੇ ਕੋ ਆਇਆ, ਇੱਕ ਪੁੱਤ ਮਿਲਿਆ ਉਹ ਵੀ ਗਵਾਊ, ਗੁੱਸੇ ਦੇ ਵਿੱਚ ਥੱਪੜ ਮਾਰਿਆ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ। ਇੰਨੇ ਨੂੰ ਭੱਜ ਕੇ ਭੈਣ ਨੇ ਆ ਕੇ ਹੱਥ ਫੜ ਲਿਆ, ਬੇਬੇ ਨਾਨਕੀ ਨੇ ਦੂਜਾ ਥੱਪੜ ਨਹੀਂ ਮਾਰਨ ਦਿੱਤਾ, ਤੇ ਉਹਦੀ ਬਾਂਹ ਖਿੱਚ ਕੇ ਘਰ ਨੂੰ ਲੈ ਗਈ। ਤੇ ਗੁਰੂ ਨਾਨਕ ਸਾਹਿਬ ਗਲੀ ਵਿੱਚ ਹੀ ਖੜੇ ਰਹੇ, ਅਨੇਕਾਂ ਲੋਕ ਵੇਖਦੇ ਸਨ, ਗੱਲਾਂ ਕਰਦੇ ਸਨ। ਮਰਦਾਨੇ ਨੇ ਬਾਂਹ ਫੜ ਕੇ ਕਿਹਾ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਮੈਂ ਤੁਹਾਨੂੰ ਕਹਿੰਦਾ ਸੀ ਪਾਸੇ ਹੋ ਜਾਓ, ਹੁਣ ਸਾਰਿਆਂ ਦੇ ਸਾਹਮਣੇ ਤੁਹਾਡੇ ਥੱਪੜ ਮਾਰਿਆ, ਮਹਾਰਾਜ ਤੁਹਾਨੂੰ ਬੇਇੱਜ਼ਤੀ ਨਹੀਂ ਮਹਿਸੂਸ ਹੋਈ? ਆ ਸੁਣਿਓ, ਕੋਈ ਹੋਰ ਬੰਦਾ ਕੋਈ ਵੀ ਕਵੇ ਨਾ, ਬੰਦਾ ਕਹਾਉਂਦਾ ਨੀ। ਤੇ ਪਿਓ ਸਾਧ ਸੰਗਤ, ਪੁੱਤ ਭਾਵੇਂ ਖੁਦ ਬੱਚਿਆਂ ਵਾਲਾ ਹੋਵੇ, ਪਿਓ ਨੂੰ ਅਧਿਕਾਰ ਹੈ, ਉਹ ਜੁੱਤੀ ਖੋਲ ਸਕਦਾ ਆਪਣੇ ਪੁੱਤ ਦੇ ਉੱਤੇ, ਕਹਿ ਸਕਦਾ ਮੈਂ ਤੇਰੇ ਥੱਪੜ ਮਾਰੂ, ਹੋਰ ਨੀ ਕੋਈ ਕਹਿ ਸਕਦਾ, ਕੋਈ ਕਹਾਉਂਦਾ ਕਿਸੇ ਤੋਂ? ਪਿਓ ਕਹਿ ਸਕਦਾ। ਅੱਜ ਜਦੋਂ ਭਾਈ ਮਰਦਾਨੇ ਨੇ ਕਿਹਾ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਤੁਹਾਡੀ ਇੰਨੀ ਇੱਜ਼ਤ ਹੈ, ਰਾਏ ਬੁਲਾਰ ਤੁਹਾਨੂੰ ਰੱਬ ਮੰਨਦਾ ਹੈ, ਪੰਡਿਤ ਤੁਹਾਨੂੰ ਮੱਥਾ ਟੇਕਦੇ ਨੇ, ਸਾਰਿਆਂ ਦੇ ਸਾਹਮਣੇ ਪਿਤਾ ਜੀ ਨੇ ਥੱਪੜ ਮਾਰਿਆ, ਤੁਹਾਨੂੰ ਗੁੱਸਾ ਨਹੀਂ ਲੱਗਾ? ਮਹਾਰਾਜ ਤੁਹਾਨੂੰ ਗੁੱਸਾ ਨਹੀਂ ਆਇਆ? ਪਾਤਸ਼ਾਹ ਮੁਸਕਰਾ ਕੇ ਕਹਿੰਦੇ, ਨਹੀਂ ਮਰਦਾਨਿਆ, ਮੈਨੂੰ ਗੁੱਸਾ ਨਹੀਂ ਆਇਆ। ਪਤਾ ਕਿਉਂ? ਮਰਦਾਨਿਆ, ਦੁਨੀਆ ਮੈਨੂੰ ਰੱਬ ਕਹਿੰਦੀ ਹੋਏਗੀ, ਰਾਏ ਬੁਲਾਰ ਮੈਨੂੰ ਰੱਬ ਕਰਕੇ ਮੰਨਦਾ, ਹੋਰ ਦੁਨੀਆ ਦੇ ਲੋਕ ਮੈਨੂੰ ਰੱਬ ਕਹਿੰਦੇ ਨੇ, ਅੱਜ ਮੇਰੇ ਪਿਓ ਨੇ ਮੇਰੇ ਥੱਪੜ ਸਾਰਿਆਂ ਦੇ ਸਾਹਮਣੇ ਮਾਰਿਆ, ਅੱਜ ਦੁਨੀਆ ਨੂੰ ਵੀ ਇਹ ਪਤਾ ਲੱਗ ਜਾਏਗਾ। ਉਹ ਦੁਨੀਆ ਦੇ ਲੋਕੋ, ਪਿਓ ਦਾ ਰੁਤਬਾ ਬਹੁਤ ਉੱਚਾ ਹੁੰਦਾ, ਜੇ ਪਿਓ ਰੱਬ ਦਾ ਵੀ ਹੋਵੇ, ਰੱਬ ਦੇ ਵੀ ਥੱਪੜ ਮਾਰ ਸਕਦਾ। ਪਿਓ ਦੀ ਹਸਤੀ ਕੋਈ ਛੋਟੀ ਨਹੀਂ ਹੈ, ਪਰ ਪਿਓ ਦਾ ਉਦੋਂ ਪਤਾ ਲੱਗਦਾ ਜਦੋਂ ਉਹ ਛਾਂ ਘਰ ਦੇ ਵਿੱਚੋਂ ਬੂਟਾ ਚਲਿਆ ਜਾਂਦਾ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ, ਜਿੱਥੇ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਉੱਥੇ ਪਰਿਵਾਰ ਨੂੰ ਵੀ ਪਾਤਸ਼ਾਹ ਔਰ ਮਾਤਾ ਗੁਰਦੇਵ ਕੌਰ ਜੀ ਇਹਨਾਂ ਨੂੰ ਬਲ ਬਖਸ਼ਣ, ਇਸ ਪਾਣੇ ਨੂੰ ਮੰਨ ਸਕਣ। ਔਰ ਮੈਂ ਕਈ ਵਾਰ ਕਹਿੰਦਾ ਹੁੰਦਾ, ਜਿੱਥੇ ਪੁੱਤਾਂ ਨੂੰ ਪਿਓ ਦਾ ਆਸਰਾ ਹੁੰਦਾ ਨਾ, ਉੱਥੇ ਧੀਆਂ ਨੂੰ ਬਹੁਤ ਵੱਡਾ ਆਸਰਾ ਹੁੰਦਾ। ਜਿੰਨੀ ਦੇਰ ਪਿਓ ਬੈਠਾ ਹੈ, ਉਨੀ ਦੇਰ ਧੀ ਨੂੰ ਐਂ ਲੱਗਦੀ ਵੀ ਮੇਰੇ ਮਾਂ ਪਿਓ ਬੈਠੇ, ਮੇਰੇ ਪੇਕੇ ਆ, ਮੇਰੇ ਮਾਂ ਦਾ ਘਰ ਆ, ਮੇਰੇ ਪਿਓ ਦਾ ਘਰ ਹੈ। ਕਿਸੇ ਵੀ ਗੱਲ ਤੇ ਸਮਾਜ ਚ ਵੇਖਿਓ, ਕਿਸੇ ਨੂੰ ਬੰਦਾ ਟਣਕਾ ਕੇ ਕਵੇ ਤਾਂ ਗੁੱਸੇ ਚ ਕਹਿੰਦਾ, ਤੂੰ ਐਵੇਂ ਰੋ ਪਾਉਣਾ, ਤੇਰੇ ਪਿਓ ਦਾ? ਕਦੇ ਚਾਚੇ ਤਾਏ ਮਾਮਿਆਂ ਦਾ ਨੀ ਕਹਿੰਦਾ? ਜਦੋਂ ਕਹੇਗਾ ਤੇਰੇ ਪਿਓ ਦੀ ਹੈ ਚੀਜ਼, ਇਹਦਾ ਮਤਲਬ ਪਿਓ ਦਾ ਰਿਸ਼ਤਾ ਹੀ ਇੱਦਾਂ ਦਾ। ਮਾਂ ਪਿਓ ਦੇ ਬੈਠਿਆਂ ਧੀਆਂ ਨੂੰ ਐਂ ਲੱਗਦਾ ਦੇ ਸਾਡੇ ਪੇਕੇ ਨੇ, ਮੇਰਾ ਘਰ ਹੈ, ਮੇਰੇ ਪਿਓ ਦਾ ਘਰ ਹੈ, ਮੇਰੀ ਮਾਂ ਦਾ ਘਰ ਹੈ। ਬਾਅਦ ਵਿੱਚ ਭਰਾ ਭਰਜਾਈਆਂ ਭਾਵੇਂ ਲੱਖ ਪਿਆਰ ਕਰਨ, ਪਰ ਮੈਨੂੰ ਮਾਫ਼ ਕਰਿਓ, ਆਪਾਂ ਸਾਰੇ ਉਹਨਾਂ ਰਿਸ਼ਤਿਆਂ ਵਿੱਚ ਰਹਿੰਦੇ ਹਾਂ। ਪਿਆਰ ਸਤਿਕਾਰ ਭਰਾ ਭਾਵੇਂ ਲੱਖ ਦੇਣ, ਪਰ ਸੱਜਣੋ, ਪਿਓ ਦੇ ਜਾਣ ਤੋਂ ਬਾਅਦ ਧੀਆਂ ਨੂੰ ਐਂ ਲੱਗਦਾ ਹੁਣ ਮੇਰੇ ਪੇਕਿਆਂ ਦਾ ਅਧਿਕਾਰ ਜਿਹਾ ਘੱਟ ਗਿਆ। ਉਹ ਆਉਂਦੀਆਂ ਨੇ ਪੇਕੇ, ਫਿਰ ਕਈ ਵਾਰ ਉਹ ਧੀਆਂ ਦਾ ਐ ਹੌਸਲਾ ਨਹੀਂ ਪੈਂਦਾ ਵੀ ਆਪ ਰਸੋਈ ਚ ਜਾ ਕੇ ਪਾਣੀ ਲੈ ਲੈਣ, ਆਪ ਕਿਸੇ ਚੀਜ਼ ਨੂੰ ਹੱਥ ਲਾ ਲੈਣ, ਉਹਨਾਂ ਨੂੰ ਐ ਲੱਗਦਾ ਜੋ ਉਪਰੇ ਜਿਹਾ ਹੋ ਗਿਆ। ਇਹ ਸੰਸਾਰ ਦੇ ਰਿਸ਼ਤੇ ਨੇ, ਆਪਾਂ ਸੰਸਾਰੀ ਰਿਸ਼ਤਿਆਂ ਦੀ ਕਦਰ ਕਰਨੀ ਹੈ, ਆਪਣੇ ਮਾਂ ਪਿਓ ਦੀ ਕਦਰ ਕਰਨੀ ਹੈ। ਗੁਰੂ ਅੱਗੇ ਅਰਦਾਸ ਕਰਿਓ, ਵਿਛੜੀ ਹੋਈ ਆਤਮਾ ਨੂੰ ਚਰਨਾ ਕਮਲਾ ਚ ਨਿਵਾਸ ਦੇਣ, ਪਿਛਲੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਇਹ ਬਹੁਤ ਚੰਗੇ ਸੰਸਕਾਰ ਨੇ, ਚੰਗੇ ਪਰਿਵਾਰਾਂ ਦੀ ਨਿਸ਼ਾਨੀ ਹੈ। ਉੱਥੇ ਵੀ ਕੈਨੇਡਾ ਵਿੱਚ ਰਹਿ ਕੇ ਸਰੀਰ ਉੱਥੇ ਉਹਨਾਂ ਨੇ ਛੱਡਿਆ, ਉੱਥੇ ਫਿਊਨਰਲ ਤੋਂ ਬਾਅਦ ਉੱਥੇ ਵੀ ਅਰਦਾਸ ਬੇਨਤੀ ਪਾਠ ਕੀਰਤਨ ਕਥਾ ਜੋ ਵੀ ਹੈ ਆਪਣੀ ਰੀਤੀ ਰਿਵਾਜ ਰਸਮ, ਉੱਥੇ ਵੀ ਮਰਿਆਦਾ ਨਿਭਾਈ। ਹੁਣ ਆਪਣੇ ਪਿੰਡ ਆ ਕੇ ਜੀ, ਇਹ ਚੰਗੇ ਪਰਿਵਾਰਾਂ ਦੀ ਨਿਸ਼ਾਨੀ ਹੈ। ਜਿਹੜੇ ਫਿਰ ਆਪਣੀ ਰਿਸ਼ਤੇਦਾਰੀ ਪਰਿਵਾਰਾਂ ਚ ਪਿੰਡਾਂ ਜਾ ਕੇ ਫਿਰ ਆਪਣੇ ਉਹ ਬਜ਼ੁਰਗਾਂ ਦਾ ਇਸ ਤਰ੍ਹਾਂ ਉਹਨਾਂ ਨੂੰ ਯਾਦ ਕਰਦੇ ਨੇ, ਅਰਦਾਸ ਕਰਾਉਂਦੇ ਨੇ। ਨਹੀਂ ਤਾਂ ਇੱਥੇ ਗੜ ਸ਼ੰਕਰ ਦੇ ਲਾਗੇ ਥੋੜੇ ਸਾਲ ਪਹਿਲਾਂ ਅਸੀਂ ਜ਼ਮੀਨ ਲਈ, ਉਹ ਜਿਹੜੇ ਬੰਦੇ ਤੋਂ ਜ਼ਮੀਨ ਲਈ ਨਾ, ਬੜੇ ਦੁੱਖ ਦੀ ਗੱਲ ਹੈ। ਉਹ ਬੰਦਾ ਉੱਥੇ ਕੈਨੇਡਾ ਇੱਥੇ ਜ਼ਮੀਨ ਵੇਚਣ ਆਇਆ ਰਿਹਾ, ਤਾਂ ਹੋਟਲ ਚ ਸੌਦਾ ਹੋ ਗਿਆ। ਜਿੱਦਣ ਅਸੀਂ ਜ਼ਮੀਨ ਦੀ ਰਜਿਸਟਰੀ ਕਰਾਉਣੀ ਸੀ, ਤਾਂ ਉਦਣ ਉਹ ਸਾਨੂੰ ਕਹਿੰਦਾ ਵੀ ਮੈਂ ਜ਼ਮੀਨ ਤਾਂ ਦੇਣੀ ਹੈ ਜੇ ਮੇਰਾ ਘਰ ਲਾਉਂਗੇ ਵਿੱਚ। ਅਸੀਂ ਕਹਿੰਦੇ ਘਰ ਦੀ ਤਾਂ ਗੱਲ ਹੀ ਨਹੀਂ ਹੋਈ। ਕਹਿੰਦਾ ਜੀ 3.5 ਲੱਖ ਉਹਦਾ ਬਣਦਾ, 3 ਲੱਖ ਦੇ ਦਿਓ, ਮੈਂ ਜ਼ਮੀਨ ਤਾਂ ਦੇਣੀ ਜੇ ਘਰ ਲਾਉਂਗੇ। ਉਹਦਾ ਪਿੰਡ ਇੱਥੇ ਗੜ ਸ਼ੰਕਰ ਦੇ ਨਾਲ ਹੀ ਹੈ। ਚਲੋ ਵਿੱਚ ਬੰਦਿਆਂ ਨੇ ਕਿਹਾ ਵੀ ਕੋਈ ਗੱਲ ਨੀ, 3 ਲੱਖ ਹੋਰ ਸਹੀ, ਉਹ ਘਰ ਵੀ ਲਿਖਾ ਲਿਆ। ਉਹ ਤਾਂ ਸਾਨੂੰ ਉਹਦੇ ਜਾਣ ਤੋਂ ਬਾਅਦ ਵਿੱਚ ਪਤਾ ਲੱਗਾ, ਉਹ ਬੰਦਾ ਆਪਣੇ ਘਰ ਨੀ ਬੜਿਆ, ਮਾਂ ਪਿਓ ਦੀ ਜਗ੍ਹਾ ਚ ਨਹੀਂ ਬੜਿਆ। ਉਹ ਫਿਰ ਪਿੰਡ ਵਾਲਿਆਂ ਨੇ ਕਿਹਾ ਕਹਿੰਦੇ ਭਾਈ ਸਾਹਿਬ ਜੀ, ਇਹਦੀ ਤਾਂ ਇੱਥੇ ਮਾਂ ਮਰ ਗਈ, ਇਹਨੇ ਉੱਥੋਂ ਪੈਸੇ ਭੇਜ ਤੇ ਵੀ ਭੋਗ ਪਵਾ ਦਿਓ, ਆਇਆ ਇੰਨੀ ਕਹਿੰਦਾ ਟਿਕਟਾਂ ਨੀ ਮਿਲਦੀ। ਇਹ ਤਾਂ ਮੁੜ ਕੇ ਮਾਂ ਨੂੰ ਵੇਖਣ ਤੱਕ ਨਹੀਂ ਆਇਆ। ਚੱਲ ਜੇ ਉਦੋਂ ਕੋਈ ਮਜਬੂਰੀ ਸੀ, ਹੁਣ ਆ ਕੇ ਕਰਵਾ ਲੈਂਦਾ, ਹੁਣ ਤਾਂ ਪਿੰਡ ਵੜਿਆ ਹੀ ਨਹੀਂ ਨਾ। ਕਹਿੰਦਾ ਮੈਂ ਤਾਂ ਪਿੰਡ ਹੀ ਨਹੀਂ ਵੜਿਆ। ਏਦਾਂ ਦੇ ਵੀ ਕਿਰਤ ਕਰਨ ਲੋਕ ਆ। ਬਾਅਦ ਵਿੱਚ ਉਹ ਘਰ ਸਾਨੂੰ ਏਦਾਂ ਹੀ ਉਹ ਪਿੰਡ ਵਿੱਚ, ਅਸੀਂ ਕਿਹਾ ਭਾਈ ਜੇ ਕਿਸੇ ਨੇ ਲੈਣਾ ਏਦਾਂ ਵਿੱਚ ਤਾਂ ਉੱਥੇ ਪੈਰ ਪਾਉਣ ਨੂੰ ਜੀ ਨਹੀਂ ਕੀਤਾ। ਵੀ ਏਦਾਂ ਦੇ ਕਿਰਤ ਕਰਨ ਲੋਕ ਵੀ ਇਸ ਧਰਤੀ ਤੇ, ਜਿਸ ਮਾਂ ਨੇ ਜਿਸ ਪਿਓ ਨੇ ਇੰਨਾ ਕੁਝ ਸਾਡੇ ਲਈ ਕੀਤਾ ਹੋਵੇ ਭਾਈ, ਉਹਦੇ ਵਾਸਤੇ ਅਸੀਂ ਇੰਨਾ ਕੁ ਤਾਂ ਸਾਡਾ ਫਰਜ਼ ਬਣਦਾ। ਇਹ ਚੰਗੇ ਪਰਿਵਾਰਾਂ ਦੀ ਨਿਸ਼ਾਨੀ ਹੈ। ਮੈਂ ਇਹਨਾਂ ਦਾ ਧੰਨਵਾਦ ਕਰਦਾ ਦੋਵਾਂ ਭਰਾਵਾਂ ਦਾ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਹੁਣ ਰਹਿੰਦਾ ਸਮਾਂ ਵੀ ਆਪਣੇ ਮਾਤਾ ਜੀ ਦੀ ਸੇਵਾ ਕਰਨੀ ਹੈ, ਸਤਿਕਾਰ ਕਰਨਾ, ਇਹ ਮਾਣ ਖੱਟਣਾ। ਹੋਰ ਇੱਥੇ ਅਰਬਾਂ ਪਤੀ ਦੁਨੀਆ ਪਈ ਹੈ, ਪੈਸੇ ਦੀ ਕਿਸੇ ਕੋਲ ਘਾਟ ਨਹੀਂ, ਪਰ ਸਾਧ ਸੰਗਤ ਅੱਜ ਜਿਹੜੀ ਸੇਵਾ ਕਮਾਉਣੀ ਹੈ, ਸਮਾਜ ਵਿੱਚ ਮਾਣ ਖੱਟਣਾ, ਇਹ ਬਹੁਤ ਵੱਡੀ ਚੀਜ਼ ਹੈ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਇਹਨਾਂ ਕੋਲੋਂ ਹੋਰ ਪਰਿਵਾਰਾਂ ਨੂੰ ਵੀ ਸੋਝੀ ਮਿਲੇ, ਅਸੀਂ ਆਪਣੇ ਮਾਪਿਆਂ ਦੀ ਕਦਰ ਕਰੀਏ ਜਿਉਂਦਿਆਂ ਜੀ ਵੀ, ਤੇ ਜਾਣ ਤੋਂ ਬਾਅਦ ਵੀ ਜਿਹੜੀ ਸੋਭਾ ਆ ਸਮਾਜ ਵਿੱਚ, ਉਹ ਇੱਦਾਂ ਸਾਨੂੰ ਸਦਾ ਹੀ ਬਰਕਰਾਰ ਰੱਖਣੀ ਚਾਹੀਦੀ। ਸਭ ਸੰਗਤਾਂ ਦਾ ਧੰਨਵਾਦ।